1165 ਦੇ ਉੱਤੇ ਅਸੀਂ ਭਗਤ ਬਾਣੀ ਦੇ ਦਰਸ਼ਨ ਕਰ ਰਹੇ ਹਾਂ। ਅਸੀਂ ਪਿਛਲੀ ਬੈਠਕ 'ਚ ਇਹ ਸ਼ਬਦ ਦਾ ਲਿਖਾਰੀ ਅਸੀਂ ਮੰਨੇ ਬੈਠੇ ਸੀ ਵੀ ਸ਼ਾਇਦ ਕਬੀਰ ਸਾਹਿਬ ਨੇ, ਤੋ ਉਹਦੀ ਅਸੀਂ ਸੁਧਾਈ ਕਰ ਰਹੇ ਹਾਂ ਸ਼ਬਦ ਦੇ ਦਰਸ਼ਨ ਕਰਕੇ। ਇਹਦੇ ਲਿਖਾਰੀ ਨੇ ਨਾਮ ਦਿਓ ਜੀ, ਭਗਤ ਨਾਮ ਦਿਓ ਜੀ, ਜੋ ਗੁਰੂ ਨਾਨਕ ਤੋਂ ਵੀ 200 ਸਾਲ ਪਹਿਲਾਂ ਹੋਏ। ਹਾਲੀ ਬਾਬਾ ਨਾਨਕ ਪੈਦਾ ਨਹੀਂ ਸੀ ਹੋਇਆ, ਇਹ ਉੱਥੋਂ ਵੀ ਪਹਿਲਾਂ ਦਾ ਭਗਤ ਹੈ। ਉਹ ਕਬੀਰ ਸਾਹਿਬ ਦੀ ਦਰਸ਼ਨ ਕਰ ਰਿਹਾ ਸ਼ਬਦ ਰਾਹੀਂ ਆਪਣੀ ਦਿਵ ਦ੍ਰਿਸ਼ਟੀ ਨਾਲ। ਇਹ ਜਿਹੜੀ ਕਲਯੁੱਗ ਦੇ ਭਗਤ ਹੋਏ, ਇਹਨਾਂ ਨੂੰ ਪ੍ਰਹਿਲਾਦ ਵੇਲੇ ਦੀ ਕਿੱਦਾਂ ਸਟੋਰੀ ਪਤਾ ਲੱਗ ਗਈ, ਅਸੀਂ ਕਿੱਦਾਂ ਸੱਚ ਮੰਨੀਏ। ਗੁਰੂ ਅਮਰਦਾਸ ਸਾਹਿਬ ਵੀ ਪ੍ਰਹਿਲਾਦ ਦੀ ਸਾਰੀ ਸਟੋਰੀ ਦੱਸ ਰਹੇ ਵੀ ਏਦਾਂ ਏਦਾਂ ਹੋਈ, ਏਦਾਂ ਥੰਮ ਪਾਟਾ, ਏਦਾਂ ਸਾਰਾ। ਅਸੀਂ ਕਿੱਦਾਂ ਯਕੀਨ ਕਰੀਏ? ਇਹ ਕੀ ਚੀਜ਼ ਹੈ, ਉਹ ਕਿੱਦਾਂ ਦੇਖ ਲੈਂਦੇ? ਤਰ੍ਹਾਂ ਇਹ ਜਿਹੜੇ ਨਾਮ ਜਪਣ ਵਾਲੇ ਹੁੰਦੇ ਆ, ਸਤਿਗੁਰੂ ਏਡੀ ਵੱਡੀ ਚੀਜ਼ ਹੈ, ਜਦੋਂ ਅੰਦਰ ਉਹ ਖੜਾ ਹੋ ਜਾਂਦਾ ਹੈ ਸਤਿਗੁਰੂ, ਬੰਦੇ ਕੋਲ ਦਿਵ ਦ੍ਰਿਸ਼ਟੀ ਆ ਜਾਂਦੀ। ਇਹ ਸਾਡੇ ਰਾਮਕਲੀ ਆਨੰਦ 'ਚ ਲਿਖੇ ਆ, ਸਤਿਗੁਰੂ ਮਿਲਿਆ ਦਿਵ ਦ੍ਰਿਸ਼ਟੀ ਹੋਈ। ਪਾਠ ਕਰਨਾ ਕੱਖ ਨਹੀਂ ਮਿਲਣਾ, ਕਿੰਨਾ ਕੁ ਪਾਠ ਹੋ ਰਿਹਾ ਰਾਮਕਲੀ ਆਨੰਦ ਦਾ ਪਾਠ, ਆਨੰਦ ਸਾਹਿਬ ਦੇ ਵਿੱਚ ਹੀ ਇਹ ਪੌੜੀ ਹੈ, ਅੰਕ ਹੈ। ਸਤਿਗੁਰ ਮਿਲ ਐ ਦਿਵ ਦ੍ਰਿਸ਼ਟੀ ਹੋਏ। ਦਿਵ ਦ੍ਰਿਸ਼ਟੋ ਸ਼ਕਤੀ ਹੈ, ਉਹ ਸੋਝੀ ਬੋਝੀ ਹੈ ਵੀ ਨਾਮ ਜਪਦੇ 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 ਜਦੋਂ ਅੰਦਰ ਸਤਿਗੁਰੂ ਦਾ ਵਜੂਦ ਖੜਾ ਹੋ ਜਾਂਦਾ ਹੈ, ਉਹਦੀ ਐਟੋਮੈਟਿਕਲੀ ਉਹਦੀ ਇੱਕ ਐਸੇ ਆ ਕਰੈਕਟਰ, ਵੱਡਾ ਕਰੈਕਟਰ ਆ, ਉਹਦੇ ਗੁਣ ਆਪਣੇ ਆਪ ਹੀ ਅੰਦਰ ਹੋ ਜਾਂਦੇ ਹੈ। ਉਹ ਕੀ ਹੈ, ਉਹ ਚੇਂਜ ਬੁੱਧੀ ਹੋ ਜਾਂਦੀ ਹੈ, ਉਹਦੀ ਰੀਕੁਲੈਕਸ਼ਨ, ਉਹਦੀ ਕੰਪਿਊਟਰ ਵਾਂਗੂ ਮੈਮਰੀ ਇੰਨੀ ਹੋ ਜਾਂਦੀ, ਉਹ ਤਿੰਨਾਂ ਕਾਲਾਂ ਤੱਕ ਦੇਖ ਸਕਦਾ। ਤ੍ਰੈ ਕਾਲ ਦੀ ਸੋਝੀ ਹੋਈ, ਤ੍ਰੈ ਕਾਲ ਕਹਿੰਦੇ ਆ ਪ੍ਰੈਜੈਂਟ ਪਾਸਟ ਫਿਊਚਰ, ਤ੍ਰੈ ਭਵਨਾਂ ਦੀ ਸੋਝੀ ਹੋ ਜਾਂਦੀ ਹੈ। ਤ੍ਰੈ ਭਵਨ ਨੇ ਧਰਤ ਪਤਾਲ ਆਕਾਸ਼, ਅਸੀਂ ਛੋਟੇ ਛੋਟੇ ਲਫ਼ਜ਼ ਬ੍ਰਹਮ ਗਿਆਨ ਦੇ ਸਮਝਾਂਗੇ, ਸਾਡਾ ਰਹੱਸ ਆਉ ਵੀ ਆਹੋ ਤ੍ਰੈ ਭਵਨ ਹੀ ਪੜ੍ਹ ਲਿਆ, ਪਾਠ ਕਰ ਲਿਆ, ਤ੍ਰੈ ਭਵਨ ਕਿਹੜੇ? ਤ੍ਰੈ ਭਵਨ ਨੇ ਧਰਤ ਪਤਾਲ ਤੇ ਆਕਾਸ਼, ਤ੍ਰੈ ਕਾਲ ਨੇ ਪ੍ਰੈਜੈਂਟ ਪਾਸਟ ਪ੍ਰੈਜੈਂਟ ਤੇ ਫਿਊਚਰ, ਇਹ ਟਾਈਮ ਦੇ ਵੰਡਾ ਹੈ। ਉਹ ਜੋ ਨੇਚਰ ਬਣਾਈ ਉਹਦੀ ਧਰਤ ਪਤਾਲ ਆਕਾਸ਼ ਹੈ, ਤ੍ਰੈ। ਇਸ ਕਰਕੇ ਤ੍ਰੈ ਗੁਣ, ਸਤੋ ਗੁਣ, ਤਮੋ ਗੁਣ, ਰਜੋ ਗੁਣ, ਇਸ ਤਰ੍ਹਾਂ ਤਿੰਨ ਤਿੰਨ ਚੀਜ਼ਾਂ ਇਹੋ ਜਿਹੇ ਆਉਂਦੇ ਆ, ਔਰ ਉਹ ਸਮਝਣ ਨਾਲ ਸਵਾਦ ਆ ਜਾਂਦਾ ਗਿਆਨ ਦਾ। ਲੇਕਿਨ ਇਹ ਹੈ ਵੀ ਇਹ ਜਿਹੜੀ ਦਿਵ ਦ੍ਰਿਸ਼ਟੀ ਹੈ, ਇਸੇ ਦਿਵ ਦ੍ਰਿਸ਼ਟੀ ਨਾਂ ਸਾਰੀ ਮਹਾਂਭਾਰਤ ਲਿਖੀ ਗਈ ਹੈ। ਉਹਦਾ ਯੁੱਧ, ਉਹ ਸੰਜੇ, ਉਹ ਅੰਨਾ ਸੀ ਧਰਤਰਾਸ਼ਟਰ, ਜੰਗ ਦੇਖ ਨਹੀਂ ਸੀ ਸਕਦਾ, ਉਹਨੂੰ ਘਰ ਬੈਠੇ ਨੂੰ ਲੇਟੈਸਟ ਟ੍ਰਿਬਿਊਨ ਉਹਨੂੰ ਦੇ ਜਾਂਦਾ ਸੀ ਉਹ ਅਖਬਾਰ, ਕਿਉਂਕਿ ਉਹ ਰਾਜਾ ਸੀ ਧਰਤਰਾਸ਼ਟਰ, ਨੂੰ ਬੜਾ ਫਿਕਰ ਸੀ ਵੀ ਲੜਾਈ ਹੋਣ ਡਈ ਹੈ, ਮੇਰੇ ਪੁੱਤਰ ਜਿੱਤਣਗੇ ਜਾਂ ਮੇਰਾ ਰਾਜ ਨਸ਼ਟ ਹੋ ਜਾ ਕੀ, ਉਹਨੂੰ ਬੜਾ ਫਿਕਰ ਸੀ। ਉਹ ਕਹਿੰਦੇ ਸੀ ਕਿ ਸਵੇਰੇ ਸਵੇਰੇ ਜ਼ਰੂਰ ਟ੍ਰਿਬਿਊਨ ਪੜ੍ਹਦਾ ਸੀ ਜਾਂ ਅਖਬਾਰ ਦੇਖਦਾ ਸੀ ਟਾਈਮ ਦਾ ਵੀ ਕੀ ਬਣਿਆ, ਕੀ ਹੋਇਆ ਸਾਰਾ ਕੁਛ। ਉਹਦੀ ਵਰੀ ਖਤਮ ਕਰਨ ਲਈ ਰਿਸ਼ੀ ਬਿਆਸ ਹੋਇਆ, ਬਹੁਤ ਪਰਾ ਰਿਸ਼ੀ। ਇਹ ਜਿਹੜਾ ਦਰਿਆ ਬਿਆਸ ਹੈ ਨਾ, ਇਹ ਮੰਡੀ ਮੰਨੀ ਕੁਨਾਲੀ ਗਾਂ ਨਿਕਲਦੇ ਤੁਰੇ ਜਾਓ ਨਾ, ਇਹ ਪਤਾ ਨਿਕਲਦਾ ਕਿੱਥੋਂ ਹੈ? ਇਹ ਨਿਕਲਦਾ ਬਿਆਸ ਕੁੰਡ ਚੋਂ ਹੈ। ਮੈਂ ਉੱਥੇ ਗਿਆ, ਮੈਂ ਲਾਹੌਲ ਸਪੀਤੀ ਸੜਕਾਂ ਬਣਾਉਂਦਾ ਰਿਹਾ, ਇੰਚਾਰਜ ਸੀ ਉੱਧਰ ਲਾ, ਉਹ ਮੈਂ ਦੇਖਿਆ ਚੋਟੀ ਦੇ ਉੱਤੇ ਮਨਾਲੀ ਤੋਂ ਵੀ ਗਾਂ ਇੱਕ ਪੁਰਾਣੇ ਚੂਨਾ ਗੱਚ ਦਾ ਇੱਕ ਗੁੰਬਦ ਜਿਹਾ ਬਣਿਆ ਛੋਟਾ ਜਿਹਾ ਐਨ ਉੱਤੇ, ਔਰ ਉੱਥੋਂ ਇੱਕ ਛੋਟਾ ਜਿਹੀ ਧਾਰ ਚਸ਼ਮੇ ਦੀ ਫੁੱਟਦੀ ਹੈ, ਜਿੱਦਾਂ ਕਿ ਥੋੜ੍ਹਾ ਜਿਹਾ ਪਾਣੀ ਉੱਥੋਂ ਫੁੱਟਦਾ ਰਹਿੰਦਾ ਅਤੇ ਉਹ ਬਾਹਰ ਆਉਂਦਾ, ਉਹ ਥੱਲੇ ਜਾਂਦਾ ਪਹਾੜੀਆਂ 'ਚ। ਉਹ ਜਿਹੜਾ ਟੋਪ 'ਤੇ ਸੀ ਉੱਥੇ ਕਹਿੰਦੇ ਬਿਆਸ ਰਿਸ਼ੀ ਨਾਲ ਤਪ ਕੀਤਾ ਬੜਾ ਪਾਰਾ, ਉਹ ਬਿਆਸ ਕੁੰਡ ਹੁਣ ਵੀ ਹੈ। ਇਹ ਬੜਾ ਪਾਰਾ ਰਿਸ਼ੀ ਸੀ, ਔਰ ਇਹਨੇ ਉੱਥੇ ਬੈਠ ਕੇ ਤਪੱਸਿਆ ਕੀਤੀ, ਉੱਥੋਂ ਉਹ ਤਾਰ ਨਿਕਲਦੀ ਹੈ ਅਤੇ ਉਹ ਥੱਲੇ ਜਾ ਕੇ ਫਿਰ ਗਾਂ ਹੋਰ ਬਹਿੰਦੇ ਪੈਂਦੇ, ਫਿਰ ਬਿਆਸ ਦਰਿਆ ਬਣ ਜਾਂਦਾ। ਉਹਦੇ ਨਾਂ ਦੇ ਉੱਤੇ ਬਿਆਸ ਦਰਿਆ, ਬਿਆਸ ਰਿਸ਼ੀ। ਇਸ ਨਾਂ ਆਣ ਕੇ ਸੰਜੇ ਨੂੰ ਉੱਥੇ ਦਾ ਜਿਹੜਾ ਸੀ ਉਹਨੂੰ ਸੰਜੇ ਨੂੰ ਦਿਵ ਦ੍ਰਿਸ਼ਟੀ ਦੇ ਗਿਆ ਸੀ, ਲੈ ਬਈ ਇਹਨੂੰ ਧਰਤ ਰਾਜ ਨੂੰ ਅੰਨੇ ਦ੍ਰਿਸ਼, ਇਹ ਜਿਹੜੀਆਂ ਰਿਧੀਆਂ ਸਿੱਧੀਆਂ ਦਿਵ ਦ੍ਰਿਸ਼ਟੀਆਂ ਇਹ ਸਾਰਾ ਕੰਮ ਇਹ ਭਗਤੀ ਚ ਸਹਿਜੇ ਆ ਜਾਂਦਾ ਹੈ। ਪਰ ਪੁਰਾਤਨ ਰਿਸ਼ੀ ਮੁਨੀ ਇਹਨਾਂ ਨੂੰ ਲੈਣ ਲਈ ਬੜੀਆਂ ਤਾਕਤਾਂ ਸਮਝਦੇ ਸੀ। ਸਾਡੇ ਨੌ ਨਿਧੀਆਂ 18 ਸਿੱਧੀਆਂ ਪਿੱਛੇ ਲੱਗੀਆਂ ਫਿਰਨ, ਜਿਹਨਾਂ ਹਰਹਿਰ ਦੇ ਨਾਮ ਵਸਾਇਓ। ਲੇਕਿਨ ਇਹ ਜਿਹੜੀਆਂ ਤਾਕਤਾਂ ਸੀ ਇਹਨਾਂ ਨੂੰ ਇਹ ਸਹਿਲੀ ਕਰਨ ਲਈ ਨਾਮ ਦਾ ਇਹਨਾਂ ਨੂੰ ਨਹੀਂ ਸੀ ਪਤਾ, ਪਰ ਤਾਕਤਾਂ ਬੜੀਆਂ ਸੀ। ਉਹ ਫਿਰ ਸੰਜੇ ਨੂੰ ਦੇ ਗਿਆ ਸੀ ਤੇ ਸੰਜਾ ਗਾਂ ਫਿਰ ਉਸ ਦਿਵ ਦ੍ਰਿਸ਼ਟੀ ਦੇ ਨਾਲ ਸਾਰਾ ਧਰਤ ਰਾਸ਼ਟਰ ਨੂੰ ਜੰਗ ਦਿਖਾਲੀ ਜਾਂਦਾ ਸੀ। ਸਾਨੂੰ ਰੋਜ਼ ਹੀ ਸਹਿ ਦਿਵ ਦ੍ਰਿਸ਼ਟੀ ਮਿਲਣ ਦਾ ਉਪਦੇਸ਼ ਹੈ, ਪਰ ਅਸੀਂ ਲੈਂਦੇ ਕਦੀ ਨਹੀਂ। ਉਹ ਹੈ ਸਤਿਗੁਰੂ ਦਾ ਅੰਦਰ ਖੜਾ ਕਰਨਾ। ਉਹ ਐਡਾ ਵੱਡਾ ਕਰੈਕਟਰ ਹੈ ਸਤਿਗੁਰੂ, ਜਦੋਂ ਅੰਦਰ ਆ ਗਿਆ ਸ਼ਬਦ ਰੂਪੀ ਉਹਦੇ ਨਾਲ ਫਿਰ ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ। ਉਹ ਆਹ ਜਿਹੜੀ ਦਿਵ ਦ੍ਰਿਸ਼ਟੀ ਹੈ ਇਹ ਤੇ ਆਮ ਸਿੱਖ ਵੀ ਲੈ ਸਕਦਾ, ਤੇ ਗੁਰੂਆਂ ਕੋਲ ਆ ਜਿਹੜੇ ਭਗਤ ਨੇ ਜਿਹੜੇ ਵੱਡੇ ਉਹਨਾਂ ਨਾਲ ਉਸ ਦਿਵ ਦ੍ਰਿਸ਼ਟੀ ਨਾਲ, ਕਿਉਂਕਿ ਸਾਰੇ ਹੀ ਉਸੇ ਸਤਿਗੁਰੂ ਦੇ ਸਿੱਖ ਹੈ, ਗੁਰਮੁਖ ਸਿਸਟਮ ਦੇ ਭਗਤ ਹੈ ਸਾਰੇ। ਹਰ ਕੋਲ ਹਰ ਇੱਕ ਦਾ ਸਤਿਗੁਰੂ ਉਹੀ ਹੈ ਅਕਾਲ ਪੁਰਖ, ਹਰ ਇੱਕ ਦਾ ਹੁਣ ਵੀ ਪਿੱਛੇ ਵੀ ਤੇ ਗਾਂਹ ਵੀ ਸਤਿਗੁਰੂ ਉਹ ਰਹੇਗਾ ਭਗਤਾਂ ਦਾ। ਇਸ ਗੁਰਮੁਖ ਚੈਨਲ ਦਾ ਇਹਨੂੰ ਗੁਰਮੁਖ ਸਿਸਟਮ ਕਿਹਾ, ਇਹਦੇ ਵਿੱਚ ਜਿੰਨੇ ਭਗਤ ਹੈ ਭਗਤੀ ਕਰਨ ਵਾਲੇ, ਉਹਨਾਂ ਦਾ ਗੁਰੂ ਕੋ ਦੇਹ ਚ ਨਹੀਂ ਹੋਏਗਾ, ਰੱਬ ਹੀ ਗੁਰੂ ਹੈ ਆਪ ਹੀ। ਤੋ ਫਿਰ ਦਿਵ ਦ੍ਰਿਸ਼ਟ ਦੇ ਨਾਲ ਆ ਸ਼ਬਦ ਦੇਖ ਰਹੇ ਨੇ ਵੀ ਕਹਿ ਰਹੇ ਨੇ ਵੀ ਪ੍ਰਹਲਾਦ ਅਜੀਬ ਭਗਤ ਹੋਇਆ, ਮੂੰਹ ਨਾਲ ਜਪੀ ਜਾਂਦਾ ਨਾਮ, ਹਿਰਦੇ ਦੇ ਵਿੱਚ ਵੀ ਸਿਮਰਨ ਕਰੀ ਜਾਂਦਾ ਰੱਬ ਦਾ, ਜਿਹੜਾ ਗੁਰੂ ਮੰਤਰ ਜਪਦਾ ਉਹ ਮੂੰਹ ਨਾਲ ਵੀ ਜਪੀ ਜਾਂਦਾ, ਉਹਦੇ ਗੇੜੇ ਹਿਰਦੇ ਚ ਵੀ, ਹਿਰਦੇ ਫੇਰ ਚਲੇ ਤੁਧ ਨਾਲ ਹੀ ਅੰਦਰ ਵੀ ਹਿਰਦੇ ਦੇ ਵੀ ਹੋ ਰਿਹਾ। ਕਿਆ ਬੱਚਾ ਜਿਹਾ ਅਜੀਬ ਭਗਤ ਹੈ, ਔਰ ਉਹ ਰਾਮ ਨਾਮ ਜਪ ਬੋ ਕਰਾ ਹੈ, ਉਹਦੀ ਬੋਲੀ ਹੈ ਨਾਮਦੇਵ ਜੀ ਦੀ ਬੜੀ ਆਪਣੇ ਦੇਸ਼ ਦੀ, ਰਾਮ ਨਾਮ ਰਾਮ ਨਾਮਾ ਜਪੇ ਬੋ ਕਰਾ ਹੈ, ਹਿਰਦੇ ਹਰ ਜੀ ਕੋ ਸਿਮਰਨ ਧਰਾ ਹੈ। ਇਹ ਰਾਹੁਲ ਆਇਆ, ਔਰ ਇੱਕ ਵਾਰੀ ਫਿਰ ਪੜੀਏ, ਔਰ ਇਹ ਨਾਮਦੇਵ ਜੀ ਦਾ ਸ਼ਬਦ ਹੈ, ਰਾਮ ਨਾਮਾ ਜਪੇ ਬੋ ਕਰਾ, ਰਾਮ ਨਾਮਾ ਜਪੇ ਬੋ ਕਰੈ, ਹਿਰਦੇ ਹਰੇ ਜੀ ਕੋ ਸਿਮਰਨ ਧਰੈ, ਹਿਰਦੇ ਹਰੇ ਜੀ ਕੋ ਸਿਮਰਨ ਧਰੈ, ਹਿਰਦੇ ਹਰੇ ਜੀ ਕੋ ਸਿਮਰਨ ਧਰੈ। ਯਾਦ ਰਹੇ ਅਸੀਂ ਪੂਣੀ ਛੋਈ ਹੈ, ਜਿਨ ਹਰ ਹਿਰਦੇ ਨਾਮ ਨਾ ਵਸਿਓ, ਜਾਂ ਹਿਰਦੇ ਵਿੱਚ ਨਾਮ ਕਦੋਂ ਚਲੇ ਜਾਂਦਾ ਹੈ, ਕਿੱਦਾਂ ਲਿਆਈਏ, ਪਿੱਛੇ ਸ਼ਬਦ ਲੈ ਚੁੱਕੇ ਹਾਂ, ਹਰ ਹਰ ਜਪਣ ਜਪੂ ਦਿਨ ਰਾਤੀ, ਜਪੇ ਹਰ 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 ਉਰਤਾਰੀ, ਜਪਣ ਦੇ ਨਾਲ ਹੀ ਅੰਦਰ ਉਹਦੇ ਗੁਰਪ੍ਰਸਾਦ ਨਾਲ ਚਲੇ ਜਾਣਾ ਹੈ। ਤੋ ਇਹ ਹਿਰਦੇ ਦਾ ਸੀ ਪੂਣੀ ਛੋਈ, ਵੀ ਹਿਰਦੇ ਦਾ ਨਾਮ ਕੀ ਹੈ, ਇੱਥੇ ਸਾਫ਼ ਹੀ ਦੱਸਤਾ ਵੀ ਮੂੰਹ ਨਾਲ ਜਪ ਨਹੀਂ ਛੁੱਟਦਾ, ਭਾਵੇਂ ਹਿਰਦੇ 'ਚ ਵੀ ਨਾਮ ਚੱਲ ਜਾਏ, ਜੂੰ ਜੂੰ ਮੂੰਹ ਨਾਲ ਜਪਦਾ ਹੈ ਤਿਉਂ ਤੂੰ ਹੋਰ ਕਲਾ ਵਰਤਦੀ ਹੈ ਹਿਰਦੇ ਚ, ਇਹ ਜਪਣਾ ਨਹੀਂ ਛੁੱਟਦਾ ਅਖੀਰਲੀ ਸਟੇਜ ਤੱਕ ਵੀ। ਇਸ ਕਰਕੇ ਜਪਣਾ ਬਹੁਤ ਜ਼ਰੂਰੀ ਹੈ, ਹਿਰਦੇ ਚ ਵੀ ਚੱਲਦਾ। ਇੱਥੋਂ ਅਗਲਾ ਅਸੀਂ ਸ਼ਬਦ ਲਾਂਗੇ ਵੀ ਕੰਨਾਂ ਚ ਵੀ ਸੁਣੀ ਜਾਂਦਾ ਸ਼ਬਦ, ਮੂੰਹ ਨਾਲ ਵੀ ਸ਼ਬਦ ਜਪੀ ਜਾਂਦਾ ਤੇ ਹਿਰਦੇ ਚ ਵੀ ਚੱਲੀ ਜਾਂਦਾ, ਤਿੰਨੇ ਵਸਤੀਆਂ ਇਕੱਠੀਆਂ ਚੱਲਦੀਆਂ ਹੈ। ਰਾਮ ਨਾਮ ਜਪੇ ਸਿਮਰਨ ਧਰੈ, ਰਾਮ ਨਾਮਾ ਜਪੇ ਬੋ ਕਰੈ, ਰਹਾਉ। ਅੱਛਾ ਵੀ ਇਹ ਨਾਮਦੇਵ ਤੇ ਬਾਬੇ ਨਾਨਕ ਤੋਂ ਪਹਿਲਾਂ ਹੋਇਆ ਹੈ, ਇਹ ਸ਼ਬਦ ਸਾਡੇ ਗੁਰੂ ਨਾਨਕ ਕੋਲ ਜਾਂ ਗੁਰੂਆਂ ਦੇ ਕਿੱਡਾ ਟੇਟੇ ਚੜ ਗਿਆ ਹੈ, ਉਹਨਾਂ ਨੇ ਕਿੱਥੋਂ ਲੱਭਿਆ ਸ਼ਬਦ? ਨਾਮਦੇਵ ਤੇ ਉਧਰ ਆ ਦਿੱਲੀ ਤੋਂ ਵੀ ਪਰੇ ਉਸ ਦੇਸ਼ ਦਾ ਰਹਿਣ ਵਾਲਾ ਸਾਰਾ, ਇਹ ਕਿਸ ਤਰ੍ਹਾਂ ਸ਼ਬਦ ਆ ਗਿਆ? ਇਸ ਤਰ੍ਹਾਂ ਇਹ ਭਗਤ ਜਿਹੜੇ ਪਹਿਲਾਂ ਹੋਏ ਆ ਉਹਨਾਂ ਦੇ ਸ਼ਬਦ ਸਾਡੇ ਬ੍ਰਹਮ ਗਿਆਨ ਚ ਕਿੱਦਾਂ ਆ ਗਏ? ਕੀ ਉਹ ਹੁਣ ਵੀ ਜੀਂਦੇ ਹੈ? ਹਾਂ, ਭਗਤ ਸਦਾ ਹੀ ਜੀਂਦੇ ਹੁੰਦੇ ਆ, ਨਾ ਮਰੇ ਨਾ ਠਾਗੇ ਜਾਏ, ਜਿਨਕੇ ਰਾਮ ਵਸੇ ਮਨ ਮਾਏ। ਇਹ ਜਿਹੜੇ ਗੁਰੂ ਦੇ ਅਕਾਲ ਪੁਰਖ ਦੇ ਭਗਤ ਹੈ ਜਿਹੜੇ ਵੱਡੇ ਹੈ, ਇਹ ਨਹੀਂ ਮਰਦੇ ਕਦੀ ਵੀ, ਨਾਮ ਜਪਣ ਵਾਲਾ ਵੀ ਨਹੀਂ ਮਰਦਾ। ਫਿਰ ਇਸ ਕਰਕੇ ਇਹ ਕਮਾਈ ਸਿਰਫ ਨਾਮ ਦੀ ਹੈ, ਜਿਹੜਾ ਜਪ ਗਿਆ ਰੱਬ ਉਹ ਡੈਥਲੈਸ ਹੋ ਜਾਂਦਾ। ਸੰਤ ਤੁਮਾਰੇ ਤੁਮਰੇ ਪ੍ਰੀਤਮ ਤਿੰਨ ਕੋ ਕਾਲ ਨਾ ਖਾਤੇ ਰੰਗੇ ਤੁਹਾਰੇ ਲਾਲ ਪਏ ਹੈ ਰਾਮ ਨਾਮ ਰਸ ਮਾਤੇ। ਇਹ ਸਾਰੇ ਹੀ ਨਾਮ ਜਪਣ ਵਾਲੇ ਡੈਥਲੈਸ ਹੋ ਜਾਂਦੇ ਹੈ। ਇਹ ਭਗਤ ਤੇ ਪਹਿਲਾਂ ਬਹੁਤ ਵੱਡੇ ਭਗਤ ਸੀ ਤੇ ਇਹ ਇਹਨਾਂ ਦੇ ਜਿਹੜੇ ਗੁਰੂ ਨਾਨਕ ਜਿਸ ਵੇਲੇ ਛੋਟਾ ਸੀ ਬਚਪਨ ਚ ਉਸ ਵੇਲੇ ਮਰਦਾਨਾ ਜੀ ਵੱਡੇ ਸੀ ਉਹ ਬਾਬੇ ਇਹ ਦੋਨੋਂ ਇਕੱਠੇ ਭਗਤੀ ਕਰਦੇ ਸੀ। ਇਹ ਦੋਨੋਂ ਥਾਈ ਦੇ ਯਾਰ ਸੀ ਮਤਲਬ ਦੋਸਤੀ ਇਕੱਠੇ ਖਾਣਾ ਸਾਰਾ ਚੁੰਡਲੀ ਇਕੱਠੀ ਸੀ ਇਹਨਾਂ ਦੀ ਬੜੀ ਦੋਸਤੀ ਸੀ। ਘਰਦਿਆਂ ਨਾਲ ਖੱਤਰੀਆਂ ਨਾਲ ਬਥੇਰਾ ਕਹਿਣਾ ਤੂੰ ਏਡੇ ਕੁਲ ਦਾ ਖੱਤਰੀ ਤੂੰ ਮਰਾਸੀ ਨੂੰ ਨਾਲ ਖੇਡਣੋਂ ਨਹੀਂ ਹਟਦਾ ਜਿੱਦਾਂ ਸਾਡੇ ਪਿੰਡੀ ਥਾਈ ਅਸੀਂ ਵੀ ਚਮਾਰਾਂ ਦੇ ਮੁੰਡਿਆਂ ਨਾਲ ਖੇਡਣਾ ਸਾਨੂੰ ਬਥੇਰੇ ਛਿੱਤਰ ਪੈਣੇ ਪਰ ਉਹ ਜ਼ਿਆਦਾ ਚੰਗੇ ਲੱਗਣੇ। ਉਹਨੇ ਜੀ ਕਈ ਨਹੀਂ ਬਚਪਨ ਦੇ ਵਿੱਚ ਕਈ ਜਾਤ ਪਾਤ ਨਹੀਂ ਹੁੰਦੀ ਕਈ ਕੁਛ ਨਹੀਂ ਤੋ ਇਹ ਤੇ ਦੋਨੋਂ ਪਿਛਲੇ ਜਨਮ ਦੇ ਭਗਤ ਸੀ ਔਰ ਦੋਨਾਂ ਦੀ ਬਾਣੀ ਸਾਡੇ ਕੋਲ ਔਰ ਦੋਨਾਂ ਦੀ ਨਾਨਕ ਛਾਪ ਸਾਡੇ ਕੋਲ ਬਾਬੇ ਨਾਨਕ ਦੇ ਸਾਰੇ ਸ਼ਬਦ ਨਾਨਕ ਸਾਹਿਬ ਦੇ ਤੇ ਮਰਦਾਨਾ ਜੀ ਦਾ ਵੀ ਸ਼ਬਦ ਕਲ ਕਲਵਾਲੀ ਕਾਮ ਮਦ ਮਨੁਆ ਪੀਵਨ ਹਾਰ ਉਹ ਵੀ ਨਾਨਕ ਸਾਹਿਬ ਦਾ। ਗੁਰੂ ਨਾਨਕ ਨਾ ਗੁਰੂ ਅੰਗਦ ਲੈਣੇ ਨੂੰ ਦੂਸਰੇ ਮਹੱਲੇ ਨੂੰ ਛਾਪ ਬਾਅਦ ਚ ਦਿੱਤੀ ਹੈ ਪਹਿਲਾਂ ਮਰਦਾਨਾ ਜੀ ਨੇ ਛਾਪ ਦਿੱਤੀ ਹੈ ਨਾਨਕ ਦੇ। ਏਡਾ ਵੱਡਾ ਬ੍ਰਹਮ ਗਿਆਨ ਸੀ ਉਹਨੂੰ ਕਿੰਗ ਵਜਾਉਣ ਤੇ ਹੀ ਰੱਖੇ ਆ। ਇਹ ਸਾਰਾ ਗਲਤ ਹੈ। ਉਹ ਬ੍ਰਹਮ ਗਿਆਨੀ ਸੀ ਬੜਾ ਭਾਰਾ ਜਿਹੜਾ ਅਸਲ ਸਾਥੀ ਗੁਰੂ ਨਾਨਕ ਦਾ ਸੀ। ਇਹ ਦੋਨੋਂ ਜਣੇ ਬ੍ਰਹਮ ਗਿਆਨੀ ਵੱਡੇ ਇੱਕ ਤੋਂ ਇੱਕ ਤੋਂ ਵੱਧ ਕੇ ਤੋ ਇਹ ਜਿਹੜੇ ਮਰਦਾਨਾ ਜੀ ਸੀ ਇਹ ਬਚਪਨ ਦੇ ਉਸ ਵੇਲੇ ਇਕੱਠੇ ਰਹਿੰਦੇ ਸੀ। ਇਹ ਉਹਨਾਂ ਨੂੰ ਭਜਨ ਸੁਣਾਉਂਦੇ ਹੁੰਦੇ ਸੀ ਕਿਉਂਕਿ ਉਹ ਮਰਾਸੀ ਕਰਦਾ ਬੰਦਾ ਤੇ ਕਹਿੰਦੇ ਨਾ ਜੇ ਮਰਾਸੀ ਰੋਵੇ ਵੀ ਤੇ ਉਹ ਵੀ ਤਾਲ ਚ ਰੋਂਦਾ। ਮੈਂ ਤੁਹਾਨੂੰ ਤਾਂ ਦੱਸਦਾ ਮਰਾਸੀਆਂ ਦੇ ਬੜੇ ਬੜੇ ਘਰ ਪਿੱਛੇ ਸਾਰੇ ਹਾਲੀ ਵੀ ਹੈ ਸਾਡੇ ਲੇਕਿਨ ਇਹ ਗੁਣ ਇਹਨਾਂ ਕੋਲ ਬੜਾ ਗਾਉਣ ਵਜਾਉਣ ਦਾ ਤੋ ਮਰਦਾਨਾ ਜੀ ਬਹੁਤ ਆਲਾ ਗਾਉਂਦੇ ਸੀ। ਉਹ ਫਿਰ ਨਾਮਦੇਵ ਜੀ ਦੇ ਭਜਨ ਗਾਉਂਦੇ ਸੀ। ਉਹਨਾਂ ਕੋਲ ਕਿੱਥੋਂ ਆ ਗਏ ਨਾਮਦੇਵ ਜੀ ਦੇ ਜਿਹਨਾਂ ਨੂੰ ਸੁਣ ਸੁਣ ਕੇ ਰੱਬ ਦਾ ਪਿਆਰ ਬਾਬੇ ਨਾਨਕ ਦੇ ਲੱਗਾ ਬਚਪਨ ਚ। ਇਹ ਮੈਂ ਉਹ ਕਲੀਅਰ ਹਿਸਟਰੀ ਜਿਹੜੀਆਂ ਜਨਮ ਸਾਖੀਆਂ ਤੋੜ ਕੇ ਰੱਖ ਦਿੱਤੀਆਂ ਇਹਨਾਂ ਆਸ ਖੋਜ ਨਾ ਔਰ ਸਾਰੇ ਮੰਨੇ ਗਏ ਵੀ ਬਾਬਾ ਕਿਸ ਤਰ੍ਹਾਂ ਉਹ ਕੋਈ ਬੜੀ ਬੇਇੰਚ ਨਹੀਂ ਸੀ ਡੁੱਬਿਆ ਨਾ ਉਹਨੇ ਤਕੜੀ ਤੋਲੀ ਸੀ ਕਿ ਉਹ ਤੋਲਾ ਨਹੀਂ ਸੀ ਕੋਈ ਉਹ ਬੜੇ ਪਾਰੇ ਲੱਖਾਂ ਪਤੀ ਦਾ ਬੰਦਾ ਸੀ ਔਰ ਉਹ 12 ਸਾਲ ਅਕਾਊਂਟੈਂਟ ਦੀ ਨੌਕਰੀ ਕਰਕੇ ਸੁਲਤਾਨਪੁਰ ਐਡਾ ਵੱਡਾ ਸੁਲਤਾਨ ਉਹਦੀ ਸਾਰਾ ਅਕਾਊਂਟਸ ਦਾ ਕੰਮ ਕਰਦਾ ਸੀ। ਐਡਾ ਇਲਮੇ ਰਿਆਜ਼ੀ ਦੇ ਵਿੱਚ ਐਡਾ ਬਾਬਾ ਲਾਇਕ ਸੀ ਹਿਸਾਬ ਦੇ ਮੈਥਮੈਟਿਕਸ ਦੇ ਵਿੱਚ ਔਰ ਉਹ ਸਪੈਸ਼ਲ ਮਨਾਇਆ ਗਿਆ ਕਿਉਂਕਿ ਬਾਬੇ ਦਾ ਜਿਹੜਾ ਭਾਈਆ ਸੀ ਜੀਜਾ ਉਹ ਇੱਥੇ ਸੁਲਤਾਨਪੁਰ ਲੱਗਾ ਸੀ ਪਹਿਲਾਂ ਹੀ ਉਹਦਾ ਲੇਕਿਨ ਇਹਨੇ ਫਿਰ ਮੰਗਾਇਆ ਯਾਰ ਸੁਣਿਆ ਤੇਰਾ ਜਿਹੜਾ ਇੱਕ ਥਾਲਾ ਉਹ ਬੜਾ ਲਾਇਕ ਹੈ ਉਹਨੂੰ ਬੁਲਾ। ਫਿਰ ਉਹ ਤਲਵੰਡੀਓ ਗਏ ਇਹ ਫਿਰ ਉੱਥੇ 12 ਸਾਲ ਉੱਥੇ ਹੀ ਬੱਚੇ ਪੈਦਾ ਹੋਏ ਆਪਣੀ ਭੈਣ ਕੋਲ ਇਹ ਅਕਾਊਂਟੈਂਟ ਦੀ ਨੌਕਰੀ ਕਰਦੇ ਰਹੇ ਨੇ 12 ਸਾਲ ਮਹਾਰਾਜ ਔਰ ਉੱਥੋਂ ਬਾਅਦ ਮਰਦਾਨਾ ਜੀ ਨਾਲ ਰਹੇ ਨੇ ਸ਼ੁਰੂ ਤੋਂ ਜਿਹੜੇ ਸੀ। ਇਸ ਕਰਕੇ ਇਹ ਅਸੀਂ ਐਸੀ ਹਿਸਟਰੀ ਲਿਆ ਰਹੇ ਹਾਂ ਟੇਪਾਂ 'ਚ ਰਿਕਾਰਡ ਕਰਾ ਰਹੇ ਹਾਂ ਵੀ ਅਬ ਜਨਮ ਸਾਖੀਆਂ ਸਭ ਕੁਝ ਝੂਠੀਆਂ ਇਹ ਸਭ ਬਦਨਾਮੀ ਹੈ ਗੁਰੂ ਨਾਨਕ ਦੀ। ਉਹਨਾਂ ਨੇ ਕੋਈ ਬੇਈ ਬਾਈ 'ਚ ਨਹੀਂ ਡੁੱਬੇ ਕੋਈ ਅਣਹੋਣੀ ਗੱਲ ਨਹੀਂ ਕੀਤੀ ਕੋਈ ਬੜੇ ਐਸੇ ਲਾਇਕ ਬੰਦੇ ਸੀ ਵੀ ਜਿਹੜੇ ਕਿ ਇੱਕ ਵਾਰੀ ਮੌਲਵੀ ਪੜਾਇਆ ਦੂਸਰੀ ਵਾਰੀ ਬਾਹਮਣ ਰੱਖਿਆ ਸਾਰਿਆਂ ਨੂੰ ਇੰਨੇ ਤੇਜ਼ ਸੀ ਮੌਲਵੀ ਕਹਿੰਦਾ ਇਹ ਤੇ ਏਡਾ ਬੱਚਾ ਲਾਇਕ ਹੈ ਕਈ ਕੁਦਰਤੀ ਹੁੰਦੇ ਪਿਛਲੇ ਲਾਇਕ। ਇਸ ਕਰਕੇ ਇਹ ਜਿਹੜੇ ਬਾਬਾ ਜੀ ਸੀ ਇਹ ਨਾਮ ਇਹ ਮਰਦਾਨਾ ਜੀ ਉੱਥੇ ਤਲਵੰਡੀ ਜਦੋਂ ਛੋਟੇ ਹੁੰਦੇ ਸੀ ਉਹਨਾਂ ਨੂੰ ਨਾਮਦੇਵ ਜੀ ਦੇ ਭਜਨ ਸੁਣਾਉਂਦੇ। ਨਾਮਦੇਵ ਦੇ ਭਜਨ ਉਹਨਾਂ ਕੋਲ ਕਿੱਥੋਂ ਆਏ ਕਿਉਂਕਿ ਨਾਮਦੇਵ ਜੀ ਉੱਧਰ ਦੇ ਰਹਿਣ ਵਾਲੇ ਸੀ। ਜਿਸ ਵੇਲੇ ਦਿੱਲੀ 'ਚ ਗਾਂ ਮੋਈ ਜੀਂਦੀ ਹੋਈ ਹੈ ਉਸ ਵੇਲੇ ਉਹਨਾਂ ਨੂੰ ਬੰਨ ਕੇ ਤੇ ਕਹਿੰਦੇ ਜਾਂ ਗਾਂ ਜਵਾ ਦੇ ਨਹੀਂ ਤੇ ਤੇਰੀ ਗਰਦਨ ਲਾ ਸੁੱਟਾਂਗੇ। ਤੋ ਨਾਮਾ ਸੁਲਤਾਨੇ ਬਾਦਲਾ ਦੇਖੂ ਤੇਰਾ ਹਰਬੀਠ ਲਾ ਸ਼ਬਦ ਆਉਂਦਾ ਸਾਡੇ 'ਚ ਉਹਦੇ 'ਚ ਉਹ ਫਿਰ ਜਦੋਂ ਗਾਂ ਜੀਂਦੀ ਹੋ ਗਈ ਸਭ ਕੁਝ ਇਹ ਐਸਾ ਕ੍ਰਿਸ਼ਮਾ ਹੋ ਗਿਆ ਉਹ ਸਾਰਾ ਦਿੱਲੀ ਹੈਰਾਨ ਹੋ ਗਿਆ ਸਾਰਾ। ਉੱਥੋਂ ਬਾਅਦ ਨਾਮਦੇਵ ਨਾਲ ਸੁਣਿਆ ਦੇਖਿਆ ਇਹ ਤੇ ਮੇਰੇ ਅੱਗੇ ਰੋਜ਼ ਗਾਈਆਂ ਹੋਰ ਕਈ ਕੁਛ ਇਹ ਮੁਗਲ ਇਹ ਪਠਾਨ ਮੈਥੋਂ ਕਰਾਉਣਗੇ ਇੱਥੋਂ ਭੱਜੋ ਹੁਣ ਤੇ ਮੈਂ ਬਚ ਗਿਆ ਰੱਬ ਦੀ ਕਿਰਪਾ ਦੇ ਨਾਲ ਇੱਥੋਂ ਭੱਜੋ। ਉਹ ਫਿਰ ਉੱਥੋਂ ਤੁਰੇ ਦਿੱਲੀ ਤੇ ਪੰਜਾਬ ਵੱਲ ਉਹਨਾਂ ਨੇ ਮੂੰਹ ਕਰ ਲਿਆ। ਪੰਜਾਬ ਵੱਲ ਜਿਸ ਵੇਲੇ ਮੂੰਹ ਕੀਤਾ ਤੋ ਤੁਰਦੇ ਤੁਰਦੇ ਬਿਆਸ ਨਦੀ ਪਹਿਲਾਂ ਸਤਲੁਜ ਲੰਘੇ ਫਿਰ ਬਿਆਸ ਨਦੀ ਲੰਘੀ ਬਿਆਸ ਨਦੀ ਲੰਘ ਕੇ ਤੇ ਇਹ ਫਿਰ ਘਮਾਣਾ ਦੇ ਰਾਸਤੇ ਪੈ ਗਏ ਜਿੱਥੇ ਮਹਿਤਾ ਚੌਂਕ ਹੈ। ਮਹਿਤੇ ਚੌਂਕ ਤੋਂ ਹੁੰਦੇ ਹੋਏ ਘਮਾਣਾ ਵਾਲੇ ਰਾਸਤੇ ਪੈ ਗਏ ਤੇ ਉਹਨਾਂ ਪਿੰਡਾਂ 'ਚ ਚਲੇ ਵੀ ਕਿਤੇ ਅਟੰਕ ਚਲੇ ਜਾਵਾਂ। ਉਹ ਫਿਰ ਘਮਾਣਾ ਦੇ ਰਾਸਤੇ 'ਚ ਜਾ ਰਹੇ ਇਹਨਾਂ ਨੂੰ ਪਿੱਛੋਂ ਡਰ ਸੀ ਵੀ ਚੁੱਪ ਕਰਕੇ ਚੋਰੀ ਨਿਕਲੇ ਸੀ ਉੱਥੋਂ ਔਰ ਇਹਨੇ ਥੱਕ ਚੁੱਕੇ ਸੀ ਵੀ ਇਹਨਾਂ ਦੀ ਜੁੱਤੀ ਲੱਗਣ ਲੱਗ ਪਈ। ਜੁੱਤੀ ਜਦੋਂ ਲੱਗਣ ਲੱਗ ਪਈ ਸਾਰੀ ਤੇ ਲਾਗਿਓ ਦੀ ਤੇਲੀ ਕੁੱਪਾ ਲੈ ਕੇ ਲੰਘ ਰਿਹਾ ਸੀ, ਤੇਲ ਦਾ ਕੁੱਪਾ ਵੇਚ ਕੇ ਆਇਆ ਸੀ ਵਿੱਚ, ਤੇ ਉਹ ਕਹਿਣ ਲੱਗਾ ਯਾਰ ਤੇਲੀ ਤੇਰੇ ਕੋਲ ਤੇਲ ਹੈ ਤੇ ਮੇਰੇ ਲਾ ਦੇ, ਮੇਰੇ ਤੇ ਛਾਲੇ ਪਏ ਜਾ ਰਹੇ, ਜੁੱਤੀ ਵੱਢੀ ਜਾ ਰਹੀ ਹੈ ਤੇ ਮੈਂ। ਉਹਨੇ ਦੇਖਿਆ ਵੀ ਕੋਈ ਚੰਗਾ ਬੰਦਾ ਹੈ ਤੇ ਉਹਨੇ ਕਿਹਾ ਭਗਤ ਜੀ ਤੇਲ ਤਾਂ ਮੈਂ ਵੇਚਿਆ ਪਰ ਤੇਲ ਦਾ ਕੁੱਪਾ ਲਿਬੜਿਆ ਜ਼ਰੂਰ ਹੁੰਦਾ, ਮੈਂ ਉਹ ਹੱਥ ਫੇਰ ਕੇ ਤੇ ਤੇਰੇ ਲਾ ਦੇਣਾ। ਉਹਨੇ ਬੜੇ ਪਿਆਰ ਨਾਲ ਨਾ ਤੇਲ ਲਾਤਾ, ਰਾਹੀ ਹੈ ਵੀ ਥੱਕਾ, ਕਹਿੰਦਾ ਤੁਸੀਂ ਕਿੱਥੇ ਜਾਣਾ, ਤੇ ਨਾਮ ਦੇ ਫਿਰ ਉਹ ਪਿਆ, ਕਹਿੰਦਾ ਮੇਰੇ ਭਗਵਾਨ ਤੂੰ ਈਸ਼ਵਰ ਤੋਂ ਬਗੈਰ ਮੇਰਾ ਕੋਈ ਟਿਕਾਣਾ ਨਹੀਂ, ਮੈਂ ਤੇ ਲੱਭਦਾ ਫਿਰਦਾ ਟਿਕਾਣਾ। ਕਹਿੰਦਾ ਫਿਰ ਚਲੋ ਤੁਸੀਂ ਸਾਡੇ ਕੋਲ ਚਲੋ। ਕਹਿੰਦੇ ਨਹੀਂ ਤੂੰ ਮੈਨੂੰ ਛੱਡ ਦੇ, ਤੂੰ ਜਾ ਆਪਣੇ ਪਿੰਡ। ਉਹਦਾ ਲਾਗੇ ਪਿੰਡ ਘੁਮਾਣਾ ਸੀ, ਸ੍ਰੀ ਹਰਗੋਬਿੰਦਪੁਰ ਔਰ ਮਹਿਤੀ ਦੇ ਦਰਮਿਆਨ ਚ ਪਿੰਡ ਹੈ, ਉਹਦੇ 7 ਮੀਲ ਦੇ ਉੱਤੇ ਮੇਰਾ ਜਨਮ ਹੋਇਆ, ਤਾਂ ਮੈਨੂੰ ਸਾਰੀ ਹਿਸਟਰੀ ਦਾ ਉਹਨੂੰ ਗਾਂ ਮੈਂ ਦੱਸਦਾ ਉੱਥੇ ਕੀ ਹੈ, ਜਿਹੜੇ ਸਿੱਖ ਭੁੱਲੀ ਬੈਠੇ ਆ ਆਪਣੇ ਖਜ਼ਾਨੇ ਨੂੰ ਵੀ ਸਾਡੀ ਬਾਣੀ ਕਿੱਥੋਂ ਆਈ। ਰਾਮਦੇਵ ਜੀ ਉਸ ਵੇਲੇ ਜਿਸ ਵੇਲੇ ਉਹ ਤੇਲੀ ਗਾਂ ਚਲਾ ਗਿਆ ਆਪਣੇ ਪਿੰਡ ਨੂੰ ਤੁਰਿਆ ਹੋਇਆ, ਭਗਤ ਜੀ ਹੌਲੀ ਹੌਲੀ ਤੁਰਿਆ, ਹੁਣ ਥੱਕੇ ਸੀ ਉਹਨਾਂ ਨੂੰ ਪਤਾ ਨੀ ਕਿੱਥੇ ਠਹਿਰਨਾ। ਉਹ ਜਿਹੜਾ ਤੇਲੀ ਜਾਂਦਾ ਸੀ ਉਹ ਤਾਂ ਕੁੱਪਾ ਭਾਰੀ ਹੁੰਦਾ ਜਾਏ ਭਾਰੀ ਹਾਰਨਾ ਪਾਪ, ਕਹਿੰਦਾ ਇਹਨੂੰ ਕੀ ਹੋ ਗਿਆ, ਹਾਰ ਕੇ ਉਹਦਾ ਹੱਥੋਂ ਕੁੱਪਾ ਡਿੱਗ ਪਿਆ। ਉਹ ਕਹਿੰਦਾ ਵਾ ਇੰਨਾ ਭਾਰ, ਉਹ ਦੇਖਿਆ ਤਾਂ ਉਹ ਸ਼ਰਫੀਆਂ ਨਹੀਂ ਭਰ ਗਏ, ਸ਼ਰਫੀਆਂ ਭਰ ਜਾ ਵੀ ਉਹ ਤਾਂ ਕੋਈ ਸਾਧੂ ਹੈ ਉਹਦੀਆਂ ਨੇ ਭਰਜਾ। ਕਹਿੰਦੇ ਮਹਾਰਾਜ ਤੁਸੀਂ ਮੇਰੇ ਘਰ ਹੀ ਚੱਲੋ, ਉਹਨੂੰ ਨਹੀਂ ਪਤਾ ਵੀ ਇਹ ਸ਼ਰਫੀਆਂ ਬਣ ਗਈਆਂ। ਉਹ ਇੰਨੀ ਆਦਰ ਨਾ ਆਇਆ ਦੇਖ ਕੇ ਉਹਨੂੰ ਪਛਾਣ ਆ ਗਈ, ਮਹਾਰਾਜ ਨੇ ਕ੍ਰਿਸ਼ਮਾ ਵਰਤਾਇਆ ਕੋਈ। ਉਹ ਆਣ ਕੇ ਤੇ ਉਹਨੂੰ ਕਹਿੰਦੇ ਤੁਸੀਂ ਮੇਰੇ ਘਰ ਹੀ, ਫਿਰ ਉਸ ਤੇਲੀ ਦੇ ਘਰ ਹੀ ਰਹੇ ਔਰ ਉੱਥੇ ਘੁਮਾਣੀ ਬਹੁਤ ਭਾਰਾ ਨਾਮਦੇਵ ਜੀ ਦਾ ਦਿਵਰਾ ਹੈ ਔਰ ਹਰ ਸਾਲ ਮੇਲਾ ਲੱਗਦਾ ਹੈ। ਮੈਂ ਜਦੋਂ ਛੋਟੇ ਹੁੰਦੇ ਜਾਂਦਾ ਤੇ ਸਾਰੇ ਨਾਮਦੇਵ ਦੇ ਦਿਵਰੇ ਚੱਲਣਾ ਸਾਰੇ, ਨਾਮਦੇਵ ਜੀ ਉੱਥੇ ਪੂਰੇ ਹੋਏ। ਉਹਨਾਂ ਦੀ ਗਾਂ ਗੱਦੀ ਤੋਂ ਤੀਸਰਾ ਜਿਹੜਾ ਸਾਧੂ ਸੀ ਨਾ, ਉਹ ਡੇਟ ਬਾਬੇ ਨਾਨਕ ਨਾਲ ਰੱਖਦੀ ਹੈ ਉੱਧਰ। ਉਹ ਨਾਮਦੇਵ ਆਪਣੀ ਜਿੰਨੀ ਬਾਣੀ ਭਗਤ ਜਿੰਨੇ ਸ਼ਬਦ ਸੀ ਉਹੀ ਉਹਨਾਂ ਦੀ ਜਾਇਦਾਦ ਹੁੰਦੀ ਸੀ ਰੱਬ ਦੇ ਪਿਆਰ ਨਾਲ ਲਿਖੇ, ਉਹ ਸ਼ਬਦ ਉਸ ਨਾਮਦੇਵ ਦੇ ਦਿਓਰੇ ਤੇ ਹਾਲੀ ਤੱਕ ਉਹਨਾਂ ਦੀ ਗੱਦੀ ਦੇ ਉੱਤੇ ਕੋਲ ਨੇ। ਉੱਥੋਂ ਇਹ ਜਿਹੜਾ ਬਾਬਾ ਨਾਨਕ ਸੀ ਇਹ ਉਹ ਜਿਹੜੇ ਭਜਨ ਸੀ ਉਹ ਪੰਜਾਬ ਚ ਪਹੁੰਚ ਚੁੱਕੇ ਸੀ। ਉਹ ਫਿਰ ਨਾਲ ਮਰਦਾਨਾ ਜੀ ਗਾਉਂਦੇ ਹੁੰਦੇ ਸੀ ਇਧਰੋਂ। ਜਦੋਂ ਫਿਰ ਬਾਬੇ ਦਾ ਵਿਆਹ ਹੋਇਆ ਤੇ ਇਹ ਸੁਲਤਾਨਪੁਰੋਂ ਬਿਆਸ ਦਾ ਕੀੜੀ ਦਾ ਪੱਤਣ ਲੰਘ ਕੇ ਸਿੱਧੇ ਬਟਾਲੇ ਨੂੰ ਜਾਂਦੇ ਸੀ ਤੇ ਰਾਹ ਚ ਘੁਮਾਣ ਪੈਂਦਾ ਸੀ, ਇਸ ਕਰਕੇ ਭਗਤਾਂ ਨੇ ਜ਼ਰੂਰ ਮਿਲ ਕੇ ਜਾਂਦੇ ਸੀ। ਉਸ ਥਾਂ ਉਹਦੀ ਗੱਦੀ ਤੇ ਬੈਠੇ ਜਿਹੜਾ ਭਗਤ ਸੀ ਉਹਦੇ ਕੋਲ ਫਿਰ ਸਦਾ ਨਾਮਦੇਵ ਜੀ ਦੀ ਬਾਣੀ ਅਸਲ ਸਾਰੀ ਉੱਥੋਂ ਆਈ ਹੈ। ਔਰ ਇਹ ਪੰਜਾਬ ਦੇ ਕੋਈ ਐਸੀ ਅਣਹੋਣੀ ਗੱਲ ਨਹੀਂ ਹੈ, ਇਹ ਬਾਣੀ ਸਾਡੀ ਐਸੀ ਹੈ ਜਿਹੜੇ ਭਗਤਾਂ ਦਾ ਅਖੀਰਲਾ ਸਮਾਂ ਸਾਡੇ ਪੰਜਾਬ ਚ ਹੋਇਆ। ਰਾਮ ਨਾਮ ਜਪ ਕਰ ਰਾਮ ਨਾਮ ਜਪ ਕਰ ਪੰਨਾ 1165 ਦੇ ਉੱਤੇ ਪੋਥੀ ਚ ਸਾਡੇ ਸ਼ਬਦ ਹੈ ਰਾਮ ਨਾਮਾ ਜਪਬੋ ਕਰੇ ਹਿਰਦੇ ਹਰ ਜੀ ਕੋ ਸਿਮਰਨ ਧਰੇ। ਪ੍ਰਹਲਾਦ ਦੀ ਅਵਸਥਾ ਆਪਣੀ ਦਿਵ ਦ੍ਰਿਸ਼ਟੀ ਨਾਲ ਨਾਮਦੇਵ ਜੀ ਉਹ ਭਗਤ ਆਪਣੇ ਅਨੰਗ ਚ ਲਿਖ ਰਹੇ ਨੇ। ਉਹ ਕਹਿੰਦੇ ਜਿਹੜਾ ਉਹਦਾ ਮਾਸਟਰ ਸੀ ਨਾ ਪੜ੍ਹਾਉਣ ਵਾਲਾ ਸਕੂਲ ਦਾ ਉਸਤਾਦ ਮਾਸਟਰ, ਉਹਦਾ ਨਾਂ ਸੀ ਸੰਡਾ ਮਰਕਾ। ਦੇਖੋ ਕਿੱਦਾਂ ਦੇ ਨਾਮ ਹੈ, ਜਿੱਦਾਂ ਅੰਗਰੇਜ਼ਾਂ ਦੇ ਨਾਂ ਹੁੰਦੇ ਜਾਂ ਇਟਾਲੀਅਨ ਦੇ। ਉਸ ਵੇਲੇ ਹਿੰਦੁਸਤਾਨ ਚ ਰਾਮ ਰੂਮ ਤਿਲ ਰਾਮ ਆ ਛਟਾ ਛਟਾ ਕੀ ਰਾਮ ਆ ਫਲਾਂ ਸਾਰੀ ਹੁੰਦੇ, ਇਹੋ ਜਿਹੇ ਨਾਂ ਹੁੰਦੇ ਸੀ ਸਤਯੁਗ ਵੇਲੇ। ਤੇ ਉਹਦਾ ਨਾਂ ਸੀ ਸੰਡਾ ਮਰਕਾ। ਤੋ ਸੰਡਾ ਮਰਕਾ ਉਹ ਐਸਾ ਨਿਕਾ ਜਾ ਟੀਟਣਾ ਜਾ ਬੱਚਾ ਰੱਬ ਨੂੰ ਭੇਜਿਆ ਭਗਤ ਪ੍ਰਹਲਾਦ, ਸਾਰੀ ਨਗਰੀ ਜਿਹੜੀ ਸੀ ਉਸ ਐਡਾ ਵੱਡਾ ਹਰਨਾਕਸ਼ ਦੈਨ ਸੀ ਉਹਦੀ ਪਿਛਲੀ ਐਡੀ, ਉਸ ਵੇਲੇ ਉਹਨੇ ਸਾਰੀ ਦੁਨੀਆਂ ਚ ਮਸ਼ਹੂਰ ਕੀਤੇ ਔਰ ਇੰਨੀ ਹਮੇ ਆ ਗਈ ਵੀ ਮੈਂ ਹੋਈ ਰੱਬ ਹਾਂ ਹਰ ਹਾਰਨ ਆਕਸ਼ ਵੀ ਮੈਂ ਹੋ ਹਾਰ ਹਾਂ, ਜਿਹੜਾ ਵੇਦਾਂ ਸ਼ਾਸਤਰਾਂ ਨੇ ਚਾਰ ਲਿਖਿਆ ਇਹੋ ਹੀ ਹਰਨ ਆਕਸ਼ ਮੈਂ ਹੀ ਹੈ, ਸਾਰੀ ਦੁਨੀਆਂ ਮੰਨ ਗਈ ਰਾਜਾ ਜੀ। ਉਹ ਸਾਰਿਆਂ ਨੂੰ ਜ਼ਬਰਦਸਤੀ ਆਪਣਾ ਨਾਂ ਜਪਾ ਰਿਹਾ ਸੀ। ਉਹਦੇ ਘਰ ਪੁੱਤ ਪੈਦਾ ਹੋ ਗਿਆ, ਉਹ ਕੀ ਸੀ? ਜਿੱਦਾਂ ਉੱਚੇ ਥਲ ਫੁੱਲੇ ਕਮਲ ਅਨੂਪ ਘਰ ਹਰਨ ਆਕਸ਼ ਦੈਂਤ ਦੇ ਕੱਲਰ ਕਵਲ ਭਗਤ ਪ੍ਰਹਿਲਾਦ। ਹਰਨਾਕਸ਼ ਦੈਂਤ ਔਰ ਉਹਦੇ ਘਰ ਪੁੱਤਰ, ਉਹ ਅਜੀਬ ਗੱਲ ਨੀ ਹੈ। ਕਈ ਵਾਰੀ ਪਿਓ ਰੱਬ ਹੁੰਦਾ ਤੇ ਉਹਦੇ ਵੀਰੀ ਤੋਂ ਐਸਾ ਪੈਦਾ ਹੋਇਆ ਪ੍ਰਿਥੀਆ, ਸੂਰੀ ਦੇ ਟੰਗ ਛੱਡੇ ਫੜੇ ਪ੍ਰਿਥੀਆ। ਪ੍ਰਿਥੀਆ ਵੱਡਾ ਪੁੱਤਰ ਸੀ, ਅਰਜਨ ਦਾ ਵੱਡਾ ਭਰਾ, ਉਹ ਵੀ ਹਰਨਾ ਉਹਦਾ ਉਸੇ ਰਾਮਦਾਸ ਸਾਹਿਬ ਜੀ ਦੇ ਪੁੱਤਰ ਸੀ ਇਹ ਸਾਰੇ। ਲੇਕਿਨ ਵੱਡਾ ਕਿੱਦਾਂ ਦਾ ਤੇ ਛੋਟਾ ਕਿੱਦਾਂ ਦਾ, ਇਹ ਉਹਦੀ ਖੇਡ ਹੈ। ਹਰਨਾਕਾਰ ਜਿਹੜਾ ਹਰਨਾਕ ਸੀ ਉਹਦੇ ਘਰੇ ਪੁੱਤਰ ਪੈਦਾ ਹੋ ਗਿਆ, ਪਰ ਇਹ ਜੂੰ ਜੂੰ ਵੱਡਾ ਹੁੰਦਾ ਜਾਏ ਇਹ ਤੇ ਦੇਖੋ ਜੀ। ਅਸੀਂ ਸਦਾ ਹੀ ਦੱਸ ਦਈਏ ਬਾਣੀ ਦੀ ਸੱਚਾਈ, ਬਾਣੀ ਭਗਤ ਕੋਈ ਬਣ ਨਹੀਂ ਸਕਦਾ ਇਹਨਾਂ ਦੇ ਲੈਵਲ ਦਾ। ਹਾਂ ਰੀਸ ਕਰ ਸਕਦੇ ਹਾਂ ਅਸੀਂ ਸਖੀਆਂ ਦੇਖ ਕੇ ਵੀ ਤੇ ਨਾ ਦੇਖ ਮਨ ਚਾਹੋ ਅਠੰਦਾ, ਲੇਕਿਨ ਉਹਨਾਂ ਦੇ ਲੈਵਲ ਜੇ ਕਹੋ ਨਾ ਵੀ ਅਸੀਂ ਉੱਦਾਂ ਦੇ ਹੋ ਜਾਈਏ, ਇਹ ਸਾਡੀ ਬਾਣੀ 'ਚ ਨਹੀਂ ਲਿਖਿਆ। ਭਗਤ ਜਿਹੜੇ ਹੁੰਦੇ ਹੈ ਉਹ ਆਪ ਬਣਾਉਂਦਾ ਹੈ। ਮਹੱਲਾ ਪੰਜਵਾਂ ਕਹਿੰਦਾ, ਖੋਜਤ ਫਿਰੇ ਅਸੰਖ ਅੰਤ ਨਾ ਪਾਰੀਆ। ਉਸ ਰੱਬ ਨੂੰ ਲੱਖਾਂ ਹੀ ਖੋਜਦੇ ਮਰ ਗਏ, ਪਰ ਉਹਦਾ ਅੰਤ ਕਿਨ ਪਾਇਆ? ਭਗਤਾਂ ਨੇ, ਪਰ ਪਾ ਉਹ ਹੋਰ ਕੋਈ ਅੰਤ ਪਾਇਆ ਹੀ ਨਹੀਂ। ਖੋਜਤ ਫਿਰੇ ਅਸੰਖ ਅੰਤ ਨਾ ਪਾਰੀਆ, ਤੇ ਸੇਈ ਹੋਏ ਭਗਤ ਜਿਨ੍ਹਾਂ ਕਿਰਪਾ ਆਈ। ਭਗਤ ਉਹੀ ਹੋਏਗਾ ਜਦੀ ਉਹ ਤੇ ਕਿਰਪਾ ਹੋਏਗੀ, ਬਾਕੀ ਉਹਦੀ ਨਾਲ ਜਿਸ ਤਰ੍ਹਾਂ ਮਤਲਬ ਆਮ ਹੈ ਉਹ ਆਪਣੀ। ਲੇਕਿਨ ਭਗਤ ਦੀ ਜਿਹੜੀ ਪਦਵੀ ਹੈ ਇਹ ਭਗਤ ਪ੍ਰਹਿਲਾਦ ਅਰਗੇ, ਸੇਈ ਹੋਏ ਭਗਤ ਜਿਨ੍ਹਾਂ ਕਿਰਪਾ ਆਈ ਹੈ ਆਪਣੀ। ਔਰ ਇਹ ਭਗਤ ਹਰ ਯੁੱਗ ਚ ਹੋਣਗੇ, ਦੇਖੋ ਕਿੱਡਾ ਹੌਸਲਾ ਸਾਨੂੰ। ਹਰ ਯੁੱਗ ਯੁੱਗ ਭਗਤ ਉਹ ਪਾਇਆ, ਆਪ ਹੀ ਉਹ ਪੈਦਾ ਕਰਦਾ, ਹਰ ਯੁੱਗ ਚ ਭੇਜੇਗਾ, ਹੁਣ ਵੀ ਹੈ, ਗਾਂ ਵੀ ਭੇਜੇਗਾ, ਪਿੱਛੇ ਵੀ ਸੀ। ਇਹ ਭਗਤ ਪ੍ਰਣਾਲੀ ਜਦੋਂ ਜੇ ਰੱਬ ਹੈ ਤੇ ਭਗਤ ਵੀ ਹੈ ਸਾਰੀ ਦੁਨੀਆਂ ਚ ਸਦਾ ਹੀ। ਜਦੋਂ ਰੱਬ ਖਤਮ ਹੋਏਗਾ ਉਦੋਂ ਇਹ ਖਤਮ ਹੋਵੇ, ਨਾ ਉਹ ਖਤਮ ਹੋਵੇ ਨਾ ਇਹ ਖਤਮ ਹੈ। ਇਸ ਕਰਕੇ ਹਰ ਯੁੱਗ ਯੁੱਗ ਭਗਤ ਉਪਾਇਆ ਆਪ ਹੀ ਉਗਾਉਂਦਾ ਹੈ, ਆਪ ਹੀ ਪੈਦਾ ਕਰਦਾ ਕਿਸੇ ਦੇ ਘਰ ਚ, ਫਿਰ ਪੈਦਾ ਕਰਕੇ ਉਹਨਾਂ ਨੂੰ ਮੁਸ਼ਕਿਲਾਂ ਦੇ ਵਿੱਚ ਸਾਥ ਵੀ ਦਿੰਦਾ ਹੈ, ਉਹਨੂੰ ਯਤੀਮ ਨਹੀਂ ਛੱਡ ਦਿੰਦਾ ਭਗਤਾਂ ਨੂੰ, ਉਹਨਾਂ ਦੀ ਫਿਰ ਪੈਜ ਰੱਖਦਾ ਹੈ ਸਾਰੀ ਜ਼ਿੰਦਗੀ ਤੱਕ। ਪਰ ਉਹਨਾਂ ਨੂੰ ਨਹੀਂ ਪਤਾ ਲੱਗੇਗਾ ਭਗਤ ਨੂੰ, ਕਿਉਂਕਿ ਰੱਬ ਐਡੀ ਵੱਡੀ ਚੀਜ਼ ਆ, ਉਹਨੂੰ ਪਤਾ ਹੀ ਲੱਗਣ ਦਿੰਦਾ। ਮੁਸ਼ਕਿਲਾਂ ਸੁੱਟ ਕੇ ਆਪ ਹੀ ਬਚਾਉਣ ਵਾਲਾ, ਆਪ ਹੀ ਸੁੱਟਣ ਵਾਲਾ, ਸਭ ਉਹਦੇ ਖੇਲ ਹੈ। ਹਰ ਯੁੱਗ ਯੁੱਗ ਭਗਤ ਉਪਾਇਆ ਪੈਜ ਰੱਖਦਾ ਆਇਆ ਰਾਮ ਰਾਜ ਤੇ ਸਾਰੇ ਸਮਝਦੇ ਹੈ। ਅੱਜ ਅਸੀਂ ਆਹ ਲਫ਼ਜ਼ ਸਮਝਣਾ ਉਪਾਇਆ, ਤੋ ਹਾ ਖੋਜਤ ਫਿਰੇ ਅਸੰਖ ਨਾ ਪਾਰੀਆ, ਸੇਈ ਹੋਏ ਭਗਤ ਜਿਹਨਾਂ ਕਿਰਪਾ ਆ ਰਹੀ ਹੈ। ਜਿਹੜੀ ਕਿਰਪਾ ਨਾਲ ਭਗਤ ਬਣਦੇ ਹੈ ਹਰ ਯੁੱਗ 'ਚ ਹੋਣਗੇ, ਹੁਣ ਵੀ ਹੈ। ਇਸ ਕਰਕੇ ਇਹ ਜਿਹੜੇ ਭਗਤ ਹੈ ਇਹ ਇਹਨਾਂ ਦੀ ਬਾਣੀ ਹੀ ਸਾਡੇ ਇਹ 'ਚ ਆਈ ਹੈ। ਤੋ ਇਹ ਜਿਹੜਾ ਭਗਤ ਪ੍ਰਹਿਲਾਦ ਸੀ ਹਰਨਾਕਸ਼ ਦੈਂਤ ਦੇ ਘਰ ਅਗਲੇ ਨੇ ਪੈਦਾ ਕਰ ਦਿੱਤਾ ਅਕਾਲ ਪੁਰਖ ਨਾਲ, ਵੀ ਉਹ ਆਪਣਾ ਨਾਮ ਜਪਾਉਂਦਾ ਹੈ ਅਤੇ ਇਸ ਬੱਚੇ ਦੇ ਥਰੂ ਮੈਂ ਮੁੜ ਕੇ ਸੱਤੇ ਨਾਮ ਜਾਂ ਸਾਰਾ ਬਚਾਵਾਂ। ਇਹ ਜਿਹੜਾ ਦੈਂਤ ਹੈ ਇਹਦਾ ਖਹਿ ਹੋਣਾ ਚਾਹੀਦਾ, ਕਿਉਂਕਿ ਉਹ ਆਪ ਹੀ ਬਣਾਉਣ ਵਾਲਾ, ਆਪ ਹੀ ਉਹ ਗੁਰੂ ਤੇਗ ਬਹਾਦਰ ਸਾਹਿਬ ਹੈ। ਜੇ ਔਰੰਗਜ਼ੇਬ ਨਾ ਹੁੰਦਾ ਤੇਗ ਬਹਾਦਰ ਸਾਹਿਬ ਮਸ਼ਹੂਰ ਨਹੀਂ ਸੀ ਹੋਣੇ, ਜੇ ਔਰੰਗਜ਼ੇਬ ਤੇਗ ਬਹਾਦਰ ਸਾਹਿਬ ਨਾ ਹੁੰਦਾ, ਔਰੰਗਜ਼ੇਬ ਨੂੰ ਕਿਹਨੇ ਯਾਦ ਕਰਨਾ ਸੀ? ਅੱਜ ਕਈ ਗੁਜ਼ਰ ਗਏ, ਉਹਨੂੰ ਤਦੇ ਯਾਦ ਕਰੀਦਾ ਵੀ ਤੇਗ ਬਹਾਦਰ ਸਾਹਿਬ, ਉਹ ਕਤਲ ਕਰਨ ਵਾਲਾ ਵੀ ਉਹ, ਬਣਾਉਣ ਵਾਲਾ ਵੀ ਉਹ। ਇਹ ਸਾਰੀ ਬਾਣੀ ਦੀ ਸਮ ਇਹ ਬ੍ਰਹਮ ਦ੍ਰਿਸ਼ਟੀ ਹੈ, ਸਾਰੀ ਬਾਣੀ 'ਚ ਤਦੇ ਹਰ ਸ਼ਬਦ ਦੇ ਵਿੱਚ ਪਿੱਛੇ ਜਾ ਕੇ ਆਪੇ ਆਪ ਹੋ ਜਾਊਗਾ। ਜੋ ਸ਼ਬਦ ਪੜੋਗੇ ਲੰਮੇ ਤੋਂ ਲੰਮਾ ਪਿੱਛੇ, ਜਦੋਂ ਆਪੇ ਆਪ ਹੋ ਜਾਣਾ ਸ਼ੁਰੂ ਹੋ ਜਾਏ ਨਾ ਅਖੀਰੀਆਂ, ਉਹ ਜਿੱਥੇ ਵੀ ਇੱਥੇ ਤੇ ਆਪੇ ਆਪ ਆਉਣ ਗਿਆ, ਉਸ ਵੇਲੇ ਸਮਝ ਲਓ ਭੋਗ ਪੈ ਗਿਆ ਸ਼ਬਦ ਦਾ, ਉਸ ਵੇਲੇ ਬ੍ਰਹਮ ਦ੍ਰਿਸ਼ਟੀ ਹੋ ਜਾਂਦੀ। ਕੋਈ ਸ਼ਬਦ ਡਿਸਕਸ ਕਰਕੇ ਇਹ ਜਿਹੜੇ ਲਿਖਾਰੀ ਨੇ ਸਾਰੇ ਅਖੀਰ 'ਤੇ ਆਣ ਕੇ ਕਹਿੰਦੇ ਨਹੀਂ ਕੁਛ ਨਹੀਂ, ਇਹ ਤੇ ਆਪੇ ਆਪ ਹੀ ਹੈ ਸਭ ਕੁਛ। ਤੋ ਇੱਥੇ ਜਿਹੜਾ ਪ੍ਰਹਿਲਾਦ ਭਗਤ ਸੀ ਉਹਦੀ ਸਟੋਰੀ ਹੈ। ਨਾਮਦੇਵ ਜੀ ਭਗਤ ਆਪਣੀ ਬਾਣੀ ਸਾਰੀ ਕਿਸ ਤਰ੍ਹਾਂ ਦੱਸਦਾ, ਬੈਕਗਰਾਊਂਡ ਵੀ ਕਿਸ ਤਰ੍ਹਾਂ ਘੁਮਾਉਣਾ, ਉਹਦਾ ਦਿਵਰਾ ਹੁਣ ਵੀ ਹੈ ਕਿਸੇ ਨਾਲ ਜਾਏ ਗੁਰਦਾਸਪੁਰ ਦੇ ਲਈ, ਹੁਣ ਉਹਦੇ ਦਰਸ਼ਨ ਕਰਿਆ ਕਰੋ। ਅਤੇ ਉਹ ਜਿਹੜੇ ਬਾਕੀ ਝੂਠੇ ਗੁਰਦੁਆਰੇ ਬਾਬੇ ਨਾਨਕ ਦੇ ਨਾਂ 'ਤੇ ਬਣਾਏ ਆ, ਉਹ ਕੋਈ ਨਹੀਂ, ਉਹ ਸਭ ਝੂਠਾ। ਆ ਦਿਵਰਾ ਅਸਲ ਹੈ ਨਾਮਦੇਵ ਜੀ ਦਾ, ਉਹ ਐਵੇਂ ਕਹਾਣੀਆਂ ਦੇ ਉੱਤੇ ਚੱਲ ਸਾਰੇ ਦਰਾਜ। ਇਸ ਕਰਕੇ ਜੀ ਬਾਬੇ ਦੇ ਉੱਥੇ ਇੱਕ ਕੰਧ ਸਾਹਿਬ ਬਾਬੇ ਨਾਨਕ ਦਾ ਗੁਰਦੁਆਰਾ ਬਣਾਇਆ ਜੀ। ਬਾਬਾ ਨਾਨਕ ਵਿਆਹੁਣ ਗਿਆ ਅਤੇ ਅਗਲਿਆਂ ਨੇ ਕੱਚੀ ਕੰਧ ਥੱਲੇ ਬਿਠਾ ਲਈ ਜੰਝ, ਵੀ ਇੱਥੇ ਧੱਕਾ ਮਾਰ ਕੇ ਸੁੱਟ ਦਾਂਗੇ ਅਤੇ ਇਹ ਲਾੜਾ ਮਰ ਜੂਗਾ। ਹੋਲੋਂਕਿ ਅਸੀਂ ਵੀ ਹੁਦਾ ਕਹਾਣੀ, ਅਸੀਂ ਹੁਣ ਐਲੇ ਗਏ ਉੱਥੇ ਰਾਗੀ ਸੁਣਾਉਣ ਡੇ ਇਹ ਕਹਾਣੀ। ਅਸੀਂ ਤਾਂ ਸ਼ੁਕਰ ਅਸੀਂ ਫੜ ਨੀ ਲਿਆ ਉਹਨੂੰ ਸੰਘੀਓ, ਪਰ ਹੁਣ ਅਸੀਂ ਜਰਾ ਜਬਰ ਕੇ ਰਹਿੰਦੇ ਹਾਂ। ਹੁਣ ਜਰ ਜਾਂਦੇ ਵੀ ਇਹਨਾਂ ਦਾ ਵਾਸ ਕੋਈ ਨੀ ਹੈ। ਕਹਾਣੀਬਾਜੀ ਬਹੁਤ ਚਿੱਕਰ ਦੀ ਤੁਰੀ ਹੈ ਵੀ ਬਾਬੇ ਨੂੰ ਥੱਲੇ ਦਿਓ ਇਹਨੂੰ, ਇਹਦੇ ਨਾਲ ਕੀ ਇਹ ਲੁੱਲੇ ਲੰਗੜੇ ਨਾਲ ਭੂੰਗੜੇ ਕੋਈ ਢੀਚਕ ਮਾਰਦਾ ਆ ਰਿਹਾ, ਫਕੀਰ ਕੋਈ ਕਿਸ ਤਰ੍ਹਾਂ ਲੀਰਾਂ ਪਾਈਆਂ ਜਿੱਦਾਂ ਕਬੀਰ ਸਾਹਿਬ ਦੀ ਮੂਵੀ ਚ ਆਉਂਦੇ ਆ ਉਹ, ਤੇ ਉਦਾਂ ਦੇ ਬਾਬੇ ਨਾਨਕ ਦੇ ਨਾਲ ਸੀ। ਤੇ ਉਹ ਫਿਰ ਸਾਰੇ ਜਿਹੜੇ ਉਹ ਚੋਣੇ ਖੱਤਰੀ ਸੀ, ਐਡੇ ਵੱਡੇ ਖਾਨਦਾਨੀ, ਉਹਨੇ ਚੋਣਿਆਂ ਦੀ ਕੁੜੀ ਸੀ ਉਹ, ਤੇ ਉਹ ਕਹਿਣ ਲੱਗੇ ਇਹਦੇ ਨਾਲ ਵਿਆਹਣੀ ਹੈ ਫਕੀਰ ਨਾਲ, ਸਾਡੀ ਦੀ ਨੱਕ ਵਢੋ ਗਈ ਇਸ ਜੰਜ ਦੇ ਨਾਲ। ਹਾਲਾਂਕਿ ਉਹ ਐਡਾ ਵੱਡਾ 3 ਲੱਖ ਰੁਪਇਆ ਉਹਨਾਂ ਦਿਨਾਂ ਦੇ ਵਿੱਚ ਵਲੈਤ ਦੀ ਜਨਮ ਸਾਫੀ ਕਹਿੰਦੀ 3 ਲੱਖ ਰੁਪਇਆ ਬਾਬੇ ਦੇ ਵਿਆਹ ਤੇ ਖਰਚ ਹੋਇਆ। ਐਡਾ ਵੱਡਾ ਆਦਮੀ ਸੀ ਔਰ ਐਡਾ ਵੱਡਾ ਉਹਦਾ ਪਿਆ, ਐਡਾ ਵੱਡਾ ਉਹ ਆਦਮੀ, ਐਡੇ ਵੱਡਾ ਘਰਾਨਾ। ਇਸ ਕਰਕੇ ਸਾਰੀਆਂ ਕਹਾਣੀਆਂ ਬਾਅਦ ਚ ਬਣਾਈਆਂ। ਉਹ ਕੰਧ ਸਾਹਿਬ ਅਲੀ ਉੱਥੇ ਹੈ ਗੁਰਦੁਆਰਾ ਜੇ ਥੱਲੇ ਹਾਂ। ਔਰ ਪਤਾ ਕੀ ਹੋਇਆ, ਉਹ ਅਸੀਂ ਵੀ ਬੜੇ ਡੇਰੇ ਵੀ ਬਾਬੇ ਦਾ ਵਿਆਹ ਬਟਾਲੇ ਹੋਇਆ ਸੀ, ਅਸੀਂ ਜਿੱਦਣ ਵਿਆਹ ਦੀ ਆਪੇ ਡੇਟ ਬਣਾ ਲਈ ਸੀ, ਅਸੀਂ ਉਹ ਵਿਆਹ ਦੇ ਉੱਤੇ ਰਹਿਣ ਸਵਾਈ ਕਰਨੀ। ਅੱਜ ਬਾਬੇ ਦਾ ਵਿਆਹ ਸੀ ਉਹ ਦੁਨੀਆਂ ਨੇ ਦਿਲ ਪਿਆਰ ਸੀ ਬਾਬੇ ਨਾਨਕ ਦਾ ਹੋਰ ਤਰੀਕੇ ਦਾ ਸੀ ਉਦੋਂ। ਉਹ ਕਹਿੰਦੇ ਯਾਰ ਬਾਬੇ ਦੀ ਜੰਜ ਚੜ੍ਹ ਨਹੀਂ, ਅਸੀਂ ਉਹ ਲਾਣੀ ਜੰਜ ਆਈ ਜੰਜ ਆਈ। ਬਾਣੀਆਂ ਬੋੜੇ ਸ਼ਬਦ ਰਹਿਣ ਸਵਾਈ ਗਜਣੀ ਪਈ ਜਾ ਬਾਬੇ ਦੇ ਵਿਆਹ ਤੇ, ਬੜੀ ਖੁਸ਼ੀ ਖੁਸ਼ੀ ਸਾਰੀ ਕੀਰਤਨ ਕਰਨੇ। ਤੇ ਉਹ ਬਾਬੇ ਦਾ ਵਿਆਹ ਉੱਥੇ ਬਟਾਲੇ, ਉਹਦੀ ਯਾਦ ਦੇ ਵਿੱਚ ਉਹਨਾਂ ਨੇ ਸਹੁਰੇ ਨੇ ਪਤਾ ਕੀ ਕੀਤਾ, ਉਸ ਕਹਾਣੀ ਤੋਂ ਲੈ ਕੇ ਨਾ ਉੱਥੇ ਉਹ ਕੰਧ ਖੜੀ। ਉਹ ਪਤਾ ਕੀ ਹੈ, ਹੁਣ ਤੇ ਕਸ਼ਮ ਨੀ, ਹੁਣ ਪਤਾ ਕੀ ਹੈ, ਹੁਣ ਉਹਦਾ ਜਵਾਬ ਕੀ ਦਿੰਦੇ ਹੈ ਜੀ, ਇੱਥੇ ਪਹਿਲਾਂ ਕੰਧ ਸੀ ਵੱਡੀ, ਉਹ ਫਿਰ ਖੁਰਦੀ ਇੰਨੇ ਚੱਕਰਾਂ ਦੀ, ਬਾਅਦ ਚ ਫਿਰ ਇਹ ਬਹੁਤ ਹੀ ਛੋਟੀ ਰਹਿ ਗਈ। ਫਿਰ ਅਸੀਂ ਕੀ ਕੀਤਾ ਪੁਜਾਰੀ ਕੰਮਿਆ ਕਿ ਜੀ ਫਿਰ ਇਹ ਹੁਣ ਤੇ ਇੰਨੀ ਕੁ ਹੈ, ਆ ਸ਼ੀਸ਼ੇ ਦੇ ਵਿੱਚ ਨਾਲੇ ਰੱਖੀ ਹੈ ਇਹ ਇਹ ਇਹ। ਕਹਿੰਦਾ ਜੀ ਹਾਂ, ਜਿਹੜੇ ਸਾਡੇ ਸਿੱਖ ਹੈ ਨਾ ਇੰਨੇ ਸ਼ਰਧਾਲੂ ਹੈ, ਉਹ ਜਾਂਦੀ ਵਾਰੀ ਅਸੀਂ ਬਥੇਰਾ ਕਹਿੰਦੇ ਹਾਂ, ਐਡੀ ਵੱਡੀ ਕੰਧ ਸੀ ਉਹ ਇੰਨੀ ਇੰਨੀ ਮਿੱਟੀ ਲੈ ਜਾਂਦੇ ਸੀ। ਕਹਿੰਦੇ ਮਿੱਟੀ ਕਿਸੇ ਪ੍ਰੈਗਨੈਂਟ ਬੀਬੀ ਨੂੰ ਦਾਂ ਕੇ ਉਹਦੇ ਲੜਕਾ ਹੋਏਗਾ, ਕਿਸੇ ਦਾ ਢਿੱਡ ਦੁਖਣਾ ਤੇ ਉਹ ਅਸੀਂ। ਮੈਂ ਕਿਹਾ ਜੀ ਫਿਰ ਤੇ ਚੂਰਨ ਲਈ ਵੀ ਲੈ ਜਾਂਦੇ ਹੋਣੇ। ਕਹਿੰਦੇ ਹਾਂ ਭਾਈ ਸਾਹਿਬ ਜੀ, ਮੈਂ ਭੋਲੇ ਭਾਈ ਪੁੱਛਦਾ ਗਿਆ, ਉਹ ਦੱਸਦਾ ਗਿਆ ਪੁਜਾਰੀ। ਕਹਿੰਦੇ ਜੀ ਇਹ ਕਿੱਡੀ ਵੱਡੀ ਕੰਧ ਸੀ, ਇਹ ਤੇ ਇੰਨੀ ਕੁ ਰਹਿ ਗਈ। ਫਿਰ ਅਸੀਂ ਸੋਚਿਆ ਵੀ ਇਹਦੇ ਦੁਆਲੇ ਨਾ ਸ਼ੀਸ਼ਾ ਲਾ ਦੇ, ਹੋਰ ਨਾ ਉੱਥੇ ਪਤਾ ਨੀ ਕੀ ਜਗ੍ਹਾ ਬਣਾ ਕੇ ਉਹਦੇ ਤੇ ਸ਼ੀਸ਼ਾ ਲਿਆ ਕੇ ਉਹਦੇ ਵਿੱਚ ਮਿੱਟੀ ਜੀ ਰੱਖ ਕੇ ਤੇ ਉਹ ਸਾਰਾ ਉਹ ਕੰਧ ਸਾਹਿਬ ਗੁਰਦੁਆਰਾ। ਤੇ ਉਸ ਗੁਰੂ ਦਾ ਉੱਥੋਂ ਬਾਅਦ ਜਿਹੜਾ ਆਪਣਾ ਹੈਗਾ ਸੁਲਤਾਨਪੁਰ ਲੋਧੀ ਜੀ, ਬਾਬੇ ਦੇ ਬੱਟੇ ਵੀ ਪਏ ਹੈ ਜਿਹਦੇ ਨਾਲ ਤਕੜੀ ਤੋਲਦਾ ਹੁੰਦਾ ਸੀ 13 13 13। ਮੈਂ ਕਿਹਾ ਬਾਬਾ ਤੋਲਾ ਲੱਗਾ ਸੀ, ਬੋਲਦਾ ਜਿੱਦਾਂ ਤੋਲਾ ਰੱਖਿਆ ਹੁੰਦਾ। ਤੇ ਉਹ ਜੀ ਉਹ ਹਾਲਾਂਕਿ ਐਡਾ ਵੱਡਾ ਮੰਨਦਾ ਸੀ, ਅਕਾਊਂਟੈਂਟ ਸੀ ਉਹ ਐਡਾ ਵੱਡਾ, ਉਹਨੂੰ ਕਹੇ ਜੀ ਬਾਬਾ ਤਕੜੀ ਤੋਲਦਾ ਹੁੰਦਾ। ਫਿਰ ਜਦ ਇੱਕ ਦੋ 13 13 13 ਤੇ ਆਉਣਾ ਨਾ, ਉਹਨੇ ਛਾਪੇ 13 13 ਰੱਬ ਦੇ ਵਿੱਚ। ਐਸੀਆਂ ਕਹਾਣੀਆਂ ਬਣਾਈਆਂ ਤੇ ਉੱਥੇ ਬੱਠੇ ਰੱਖੇ ਹੈ। ਮੈਂ ਪੈ ਗਿਆ ਇਹੜੇ ਬੱਠੇ ਜਿਹੜੇ ਸਾਡੇ ਬੈਂਕ ਚ ਹੁੰਦੇ ਹੈ, ਉਹ ਜਿਹੜੀ ਬੈਂਕ ਹੈ ਨਾ ਜਿੱਥੇ ਸੁਲਤਾਨਪੁਰ ਉਹ ਮੇਰੇ ਪਿੰਡੋਂ ਨਿਕਲਦੀ ਹੈ, ਉੱਥੋਂ ਨਿਕਲ ਕੇ ਤੇ ਗਾਹ ਥੱਲੇ ਜਾਂਦੀ ਹੈ ਤੇ ਉਹ ਬੈਂਕ ਦੇ ਬੱਠੇ। ਮੈਂ ਕਿਹਾ ਜੇ ਸਾਡੀ ਬੈਂਕ ਦੇ ਬੱਠੇ ਰੋਡ ਜੇ, ਮੈਂ ਪੁਜਾਰੀ ਨੂੰ ਕਿਹਾ ਮੈਂ ਸੱਚ ਦੱਸ ਏ ਬੱਠੇ। ਕਹਿੰਦਾ ਜੀ ਤੁਸੀਂ ਕਿਉਂ ਇਹਨਾਂ ਬੱਟਿਆਂ ਦੀ ਤੇ ਵਰਕਾ ਦੱਸਿਆ ਜਿਹੜੀਆਂ ਤੇ ਮਾਈਆਂ ਆਉਂਦੀਆਂ, ਵਾਹ ਬਾਬਾ ਇਹਨਾਂ ਬੱਟਿਆਂ ਨੇ ਤੋਲਦਾ ਹੁੰਦਾ ਸੀ ਸਰ ਅੱਖਣ ਦਾ। ਮੈਂ ਕਿਹਾ ਪੁਜਾਰੀ ਉਹ ਛੱਡਦੇ, ਤੁਸੀਂ ਕੌਮ ਦੀ ਬੇੜੀਆਂ ਚ ਬੱਠੇ ਪਾ ਰਹੇ। ਕਹਿੰਦੇ ਗਿਆਨ ਜੀ ਤੁਸੀਂ ਇਹਨੂੰ ਚਲੇ ਜਾਓ, ਤੁਸੀਂ ਉੱਥੇ ਜਾ ਕੇ ਦੇਖੋ ਇਸ ਬੱਟਿਆਂ ਦੀ ਕਰਾਮਾਤ ਜਿਹੜਾ ਹੋਵੇ। ਐ ਸਾਰੇ ਜੀ ਜੀ ਬਾਬਾ ਧੰਨ ਹੈ ਧੰਨ ਹੈ ਇਹ ਨਾ, ਦੂਸਰੀ ਕਹੋ ਕਿ ਹਾਂ ਬੇਬੇ ਇਹਨਾਂ ਨੂੰ ਤੋਲਦੇ ਹੁੰਦੇ ਸੀ। ਸੋ ਇਹ ਸਾਰੀਆਂ ਐਸੀਆਂ ਕਹਾਣੀਆਂ ਹੈ ਵੀ ਬਾਬਾ ਨਾਨਕ ਔਰ ਨਾਮਦੇਵ ਕਿੱਦਾਂ ਬਾਣੀ ਆਈ, ਹੁਣ ਵੀ ਨਿਸ਼ਾਨ ਹੈ, ਸਭ ਕੁਛ ਹੈ, ਕੋਈ ਇੰਪੋਸੀਬਲ ਉਹਨਾਂ ਨੇ ਗੱਲ ਨਹੀਂ ਕੀਤੀ। ਇਸ ਕਰਕੇ ਇਹ ਜਿਹੜਾ ਭਗਤ ਸੀ ਨਾਮਦੇਵ, ਇਹ ਫਿਰ ਪੰਜਾਬ 'ਚ ਪੂਰਾ ਹੋਇਆ, ਉੱਥੋਂ ਬਾਅਦ ਉਹਦੀ ਇਹ ਬਾਣੀ ਉੱਥੇ ਇਹ ਬਾਣੀ। ਫਿਰ ਬਾਬਾ ਨਾਨਕ ਜਦੋਂ ਆਪਣੇ ਸਹੁਰੇ ਪਿੰਡ ਜਾਂਦਾ ਹੁੰਦਾ ਸੀ ਤੇ ਉੱਥੇ ਰਾਹ ਦੇ ਵਿੱਚ ਸਾਰਾ ਪੰਕੋ ਬਗੈਰ ਨਹੀਂ, ਪਹਿਲਾਂ ਉੱਥੇ ਕੀੜੀ ਪੱਤਣਾਂ ਦੇ ਅਤੇ ਹਾਲੀ ਤੱਕ ਮੁਸਲਮਾਨ ਫਕੀਰਾਂ ਦਾ ਤਾਜ਼ੀਆ ਜਿਹੜਾ ਮੈਂ ਪਿੱਛੇ ਰਿਕਾਰਡ ਕਰਾਇਆ, ਉੱਥੇ ਉਹ ਹਾਲੀ ਵੀ ਮੁਸਲਮਾਨ ਫਕੀਰ ਹੈ ਜਿਹੜੇ ਬਾਬਾ ਨਾਨਕ ਨੇ ਜਾਂਦੀ ਵਾਰੀ ਪਹਿਲੀ ਵਾਰੀ ਉਹਨਾਂ ਨੂੰ ਸਿੱਖ ਕੀਤਾ ਸੀ ਬਾਬਾ ਨੇ। ਏਦਾਂ ਬਾਬਾ ਜਿੱਥੇ ਜਿੱਥੇ ਜਾਂਦਾ ਸੀ ਆਪਣਾ ਸਾਰਾ ਨਾ ਇਹ ਨਿਸ਼ਾਨ ਮੌਜੂਦ ਹੈ। ਤੇ ਇਸ ਕਰਕੇ ਇਹ ਜਿਹੜੇ ਨਾਮ ਦੇ ਭਗਤ ਹੋਇਆ ਬਾਬੇ ਤੂੰ ਪਹਿਲਾਂ ਹੋਇਆ, ਪਰ ਇਹ ਭਜਨ ਉਹਦੇ ਤੱਕ ਇਸ ਤਰ੍ਹਾਂ ਪਹੁੰਚੇ ਹੈ। ਰਾਮ ਨਾਮ ਜਪ ਬੋ ਕਰ ਰਾਮ ਅਸੀਂ ਸ਼ਬਦ ਹੁਣ ਸ਼ੁਰੂ ਕਰਦੇ ਹਾਂ ਰਹਾਉ ਦੀ ਤੋਂ ਗਾਇਆ ਸੀ ਸੰਡਾ
ਮਰਕਤਾ ਜਾਏ ਪੁਕਾਰੀ ਸੰਡਾ ਮਰ ਜਾਏ ਪੁਕਾਰੀ ਪੜੇ ਨਹੀਂ ਹਮ ਹੀ ਪਤਿਹਾਰੇ ਪੜੇ ਨਹੀਂ ਹਮ ਹੀ ਪਤਿਹਾਰ ਰਾਮ ਕਹੇ ਕਰ ਤਾਲ ਬਜਾਵੇ ਰਾਮ ਕਹੇ ਕਰ ਤਾਲ ਬਜਾਵੇ ਚਟਿਆ ਸਭੇ ਬੇਗਾਰੇ
ਆਵੇ ਪਹਿਲਾ ਸੀਨ ਖਿੱਚਿਆ ਮੂਵੀ ਦਾ ਪਹਿਲਾ ਸੀਨ ਆਇਆ ਉਹ ਕੀ ਸੀ ਜਿਹੜਾ ਮਾਸਟਰ ਸੀ ਨਾ ਦਾ ਕਿਉਂਕਿ ਹਰਨਾ ਕਿਸ਼ਨਾ ਐਡੀ ਸਖਤ ਸਜ਼ਾ ਰੱਖੀ ਸੀ ਵੀ ਜੇ ਮੇਰੇ ਰਾਜ ਕਿਸ਼ਨਾ ਉਸ ਭੜੇ ਭਗਵਾਨ ਦਾ ਨਾਂ ਲਿਆ ਨਾ ਘਾਣ ਬੱਚਾ ਘਾਣ ਕਰ ਦੂੰ ਤੇ ਮੇਰਾ ਨਾਂ ਜਪੋ ਸਾਰੇ ਉਹਨੂੰ ਹਰਨਾਕ ਜਪਦੇ ਸੀ ਉਹ ਮਾਸਟਰ ਕਹਿੰਦਾ ਯਾਰ ਉਹਦਾ ਹੀ ਬਾਦਸ਼ਾਹ ਦਾ ਹੀ ਸਜ਼ਾਦਾ ਆਇਆ ਕੀ ਅਸੀਂ ਪੜ੍ਹਨੇ ਪਾ ਲਿਆ ਤੇ ਬਿਫਤਾ ਸੇੜ ਲਈ ਉਹਨਾਂ ਨਾਲ ਹਾਰ ਕੇ ਮਾਸਟਰ ਨੇ ਦੇਖਣਾ ਉਹ ਤੇ ਤਾੜੀਆਂ ਮਾਰ ਮਾਰ ਕੇ ਰਾਮ 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 ਜਪਦਾ ਰਾਮ ਕਹਿ ਕਰ ਤਾੜੀਆਂ ਮਾਰ ਮਾਰ ਬੱਚੇ ਨਾ ਨਾ ਰਾਮ 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 ਜਪੀ ਜਾਣਾ ਉਹ ਕਹਿੰਦਾ ਇੱਥੇ ਬਸ ਨੀ ਇਹਨੇ ਤੇ ਮਗਰਨਾ ਇੱਕ ਆਪ ਮੋਹਰੇ ਹੋ ਜਾਂਦਾ ਇੱਕ ਦੂਸਰੇ ਦਾ ਬੱਚਾ ਪਿਛਲਾ ਬੱਚਾ ਉਹਦਾ ਝੱਗਾ ਫੜ ਲੈਂਦਾ ਉਹਦਾ ਪਿਛਲੇ ਦਾ ਪਿਛਲਾ ਤੇ ਗੱਡੀ ਬਣਾ ਕੇ ਸਾਰੇ ਕਰਨ ਡੇ ਨੇ ਰਾਮ ਰਾਮ ਬੱਚੇ ਨਾ ਗੱਡੀ ਬਣਾ ਲੈਂਦੇ ਆ ਪਿੱਛੋਂ ਝੱਗੇ ਫੜ ਕੇ ਲੰਮੀ ਦੀ ਲੰਮੀ ਤਾਲ ਉਹ ਕਹਿੰਦੇ ਸਾਰੇ ਇਹਦੇ ਸਾਰੇ ਚਾਟੜੇ ਵਿਗਾੜ ਸਕੇ ਚਾਟੜੇ ਕਹਿੰਦੇ ਸਟੂਡੈਂਟਸ ਨੂੰ ਉਸ ਵੇਲੇ ਦੀ ਬੋਲੀ ਹੈ ਨਾਮਦੇਵ ਜੀ ਕਹਿੰਦੇ ਉਹ ਰਾਮ ਕਹਿ ਕਰ ਤਾਲ ਵਜਾਵੇ ਦੇਖ ਨਾਮ ਦਾ ਕਹਿਣਾ ਦੇਖ ਨਾਮ ਦਾ ਮੂੰਹ ਨਾ ਕਹਿਣਾ ਜਿਹੜੇ ਕਈ ਕਹਿੰਦੇ ਜੀ ਆਹ ਅੱਖਾਂ ਮੀਚ ਕੇ ਨਹੀਂ ਭਗਤੀ ਕਰ ਸਕਦੇ ਰਾਮ ਕਹਿ ਕਰ ਤਾਲ ਵਜਾਵਾ ਰਾਮ ਰਾਮ ਨਾਲ ਤਾੜੀਆਂ ਮਾਰ ਕੇ ਨਾਲ ਨਾਮ ਜਪਦਾ ਸੀ ਰੱਬ ਦਾ ਤੇ ਚਟਿਆ ਸਭੇ ਵਿਗਾੜੇ ਕਹਿੰਦੇ ਜਦੋਂ ਸਾਰੇ ਨਿਆਣਿਆਂ ਨੂੰ ਵੀ ਲਾ ਰਿਹਾ ਨਾ ਮਗਰ ਇਹ ਹੁੰਦੀ ਹੈ ਭਾਈ ਸਾਹਿਬ ਜੀ ਸਾਰੇ ਨਿਆਣੇ ਜੋ ਇੱਕ ਨਿਆਣਾ ਕਰੇ ਨਾ ਇਹ ਐਸੀ ਕਾਵਾਂ ਦੀ ਜੁੰਡਲੀ ਹੁੰਦੀ ਹੈ ਸਾਰੇ ਉਹ ਕਰਨਗੇ ਮੇਰੇ ਨਾਲ ਦਾ ਗੁਰਾਇਆ ਫਗਵਾੜੇ ਦੇ ਲਾਗੇ ਮੈਂ ਉੱਥੇ ਦਾ ਮਤਲਬ ਮੇਰੇ ਸਾਥੀ ਸੀ ਕੀਰਤਨ ਕਰਨ ਵਾਲੇ ਉਹ ਸਾਰੇ ਐਨ ਦੂਸਰੇ ਬਾਜੇ ਤੇ ਉਹ ਬਹਿਣ ਵਾਲਾ ਸੀ ਭਾਈ ਸੇਵਾ ਸਿੰਘ ਸੱਚੀ ਗੱਲ ਮੈਂ ਤੁਹਾਨੂੰ ਦੱਸ ਰਿਹਾ ਹੁਣ ਉਹ ਇਹ ਜਿਹੜੇ ਜਿੰਨੇ ਵੀ ਇਸ ਵੇਲੇ ਛੋਟੇ ਛੋਟੇ ਮੁੰਡੇ ਆ ਨਾ ਸਾਰੇ ਪਤਾ ਨੀ ਹੁਣ ਤੇ ਉਹ ਵੱਡੇ ਵੱਡੇ ਦੱਸਦੇ ਕਹਿੰਦੇ ਭਾਈ ਸਾਹਿਬ ਜੀ ਅੱਜ ਤੁਹਾਡੇ ਸਾਹਮਣੇ ਦੋ ਦੋ ਘੰਟੇ ਪਹਿਲਾਂ ਆਣ ਕੇ ਬੈਠ ਜਾਂਦੇ ਸੀ ਵੀ ਭਾਈ ਪਟਿਆਲੇ ਵਾਲਿਆਂ ਦਾ ਕੀਰਤਨ ਹੋਣਾ ਸੀ ਸਾਹਮਣੇ ਸੁਣਨਾ ਉਹ ਭਾਈ ਸੇਵਾ ਸਿੰਘ ਦਾ ਮੁੰਡਾ ਕਿਤੇ ਅਸੀਂ ਕੀਰਤਨ ਮਾਲਵੇ ਚ ਉੱਥੇ ਮੁਕਤਸਰ ਕਰਨ ਗਏ ਲੱਖੀ ਜੰਗਲ ਖਾਲਸੇ ਉਧਰ ਉਸ ਜਗ੍ਹਾ ਤੇ ਉਹ ਕਿਤੇ ਨਾਲ ਸੀ ਤੇ ਉੱਥੋਂ ਬਾਅਦ ਉਹ ਤੇ ਆਪਣੇ ਫਗਵਾੜੇ ਆ ਗਏ ਸਾਰੇ ਗੁਰਾਇਆ ਤੇ ਮੈਂ ਪਟਿਆਲੇ ਸੀ ਮੈਂ ਪਟਿਆਲੇ ਜਦੋਂ ਕਈ ਹਫ਼ਤਿਆਂ ਬਾਅਦ ਗਿਆ ਨਾ ਜਾ ਕੇ ਮੈਂ ਕਿਹਾ ਯਾਰ ਜੀ ਟੀ ਰੋਡ ਦੇ ਰਾਹ ਦੇ ਉੱਤੇ ਹੀ ਹੈਗਾ ਤੇ ਮੈਂ ਸੇਵਾ ਸਿੰਘ ਨੂੰ ਮਿਲ ਚੱਲੀ ਮੈਂ ਮੋਟਰਸਾਈਕਲ ਤੇ ਸੀ ਮੈਂ ਥਾਰ ਕੇ ਤੇ ਮੈਂ ਸੇਵਾ ਸਿੰਘ ਨੂੰ ਮੈਂ ਉਹਦੇ ਘਰ ਜਾਣ ਤੋਂ ਪਹਿਲਾਂ ਦੇਖਿਆ ਤੇ ਮੁੰਡਿਆਂ ਨੇ ਗੱਡੀ ਬਣਾਈ ਨਿਆਣਿਆਂ ਨੇ ਇੱਕ ਦੂਜੇ ਦੇ ਝੱਗੇ ਫੜੇ ਪਿੱਛੇ ਤੇ ਲੰਮੇ ਦੀ ਲੰਮੀ ਤਾਰ ਤੇ ਕੋਈ ਗਾਈ ਜਾ ਰਿਹਾ ਮੋਰਲਾ ਬੱਚਾ ਇੱਕ ਗਾਈ ਜਾਣ ਦਾ ਬਾਕੀ ਸਾਰੇ ਉਹ ਗਾ ਰਹੇ ਨੇ ਤੇ ਉਹ ਮੈਂ ਕਿਹਾ ਦੇਖੀਏ ਕੀ ਬੱਚੇ ਗਾਉਂਦੇ ਆ ਮੋਹਰੇ ਸੇਵਾ ਸਿੰਘ ਦਾ ਮੁੰਡਾ ਲੱਗਾ ਤੇ ਉਹ ਗਵਾ ਰਿਹਾ ਸੁਣ ਸੁਣ ਕੇ ਜੀ ਪਦ ਮਾਰੀਦਾ ਸੁਣ ਕੇ ਜੀ ਪਦ ਮਾਰੀਦਾ ਉਹ ਮੈਂ ਕਿਹਾ ਯਾਰ ਇਹ ਟਿਊਨ ਤੇ ਮੇਰੀ ਲੱਗਦੀ ਹੈ ਹੱਡ ਬੀਤੀ ਹੈ ਭਾਈ ਸਾਹਿਬ ਜੀ ਮੈਂ ਤਾਂ ਕਹਿਣਾ ਵੀ ਬੱਚੇ ਬੜੇ ਰੱਬ ਰੂਪ ਹੁੰਦੇ ਆ ਮੈਂ ਕਿਹਾ ਸੁਣ ਕੇ ਜੀ ਪਦ ਮਾਰੀ ਦਾ ਕੀ ਹੋਇਆ ਮੈਂ ਜੀ ਮੋਟਰਸਾਈਕਲ ਸਟੈਂਡ ਤੇ ਖੜ ਕੇ ਉਹ ਸੇਵਾ ਸਾਹਿਬ ਨੂੰ ਪਤਾ ਲੱਗ ਗਿਆ ਬਾਹਰ ਆਏ ਉਹ ਮੈਨੂੰ ਜਪੀ ਜੁਪੀ ਪਾਉਣ ਲੱਗੇ। ਅਸੀਂ ਨਾਮ ਜਪਣਾ ਸੀ, ਉਹ ਮੈਂ ਕਿਹਾ ਯਾਰ ਪਹਿਲਾਂ ਠਹਿਰ ਜਾਓ, ਪਹਿਲਾਂ ਆਪਣੇ ਮੁੰਡਾ ਦੋਖ, ਉਹ ਜਿਹੜਾ ਜਥਾ ਜਾ ਰਿਹਾ ਨਾ ਅਖੰਡ ਕੀਰਤ, ਅਖੰਡ ਕੀਰਤ ਨੀ ਜਥਾ, ਇਹ ਜਿਹੜਾ ਪੰਜਾਂਗੀਆਂ ਦਾ ਜਥਾ, ਦੇਖ ਜਰਾ ਕੀ ਸੁਣਦਾ, ਕਹਿੰਦੇ ਸ਼ਬਦ ਪੜ੍ਹਦੇ ਹੋਣੇ ਜਾ ਕੇ ਦੇਖ। ਉਹ ਜਦੋਂ ਉਹਦੇ ਲਾਗੇ ਗਿਆ, ਉਹ ਕਹਿੰਦਾ ਤੁਸੀਂ ਕੀ ਕਹਿ ਰਹੇ ਹੋ? ਕਹਿੰਦੇ ਲੈ ਪਟਿਆਲੇ ਵਾਲੇ ਪੜ੍ਹਦੇ ਸੀ। ਉਹ ਫਿਰ ਕਰ ਲੱਪ ਕੇ ਸੁਣ ਕੇ ਜੀ ਪਦ ਮਾਰੀ ਦਾ, ਉਹ ਕਹਿੰਦਾ ਪਟਿਆਲੇ ਵਾਲੇ ਇਹ ਪੜ੍ਹਦੇ ਸੀ? ਕਹਿੰਦੇ ਲੈ ਤੁਸੀਂ ਸਮਾਗਮ ਤਾਂ ਸਾਨੂੰ ਲਗਾਏ ਨੀ ਸੀ ਵੱਡੇ ਉੱਥੇ ਭਾਈ, ਇਹ ਪਟਿਆਲੇ ਵਾਲੇ ਦੀ ਪਟਿਆਲੇ ਵਾਲੇ ਦੀ ਪੜ੍ਹ ਰਿਹਾ ਸੀ, ਉਹਨਾਂ ਨੂੰ ਕੋਈ ਪਤਾ ਨੀ ਇਹਦਾ ਮਤਲਬ ਕੀ। ਉਹ ਫਿਰ ਉਹ ਕਹਿਣ ਲੱਗਿਆ ਤੇ ਇਹ ਛੜੇ ਸੀ, ਉਹ ਤੇ ਸੀ ਸੁਣ ਕੇ ਜੀ ਸਾਧ ਮਾਹੀ ਦਾ, ਸਾਧ ਮਾਹੀ ਨਹੀਂ ਪਾਣੀ ਕਾਮਤ ਨੇ ਸੁਣ ਕੇ ਸਾਧ ਮਾਹੀ ਦਾ। ਕਲਗੀਆਂ ਵਾਲੀ ਦੀ ਆਵਾਜ਼, ਉਹਦਾ ਪੈਗਾਮ ਸੁਣ ਕੇ, ਮਹਿਸੂਸ ਸੁਣ ਕੇ ਸਿੱਖ ਆਇਆ ਭੱਜੇ, ਜਿੱਦਾਂ ਰਾਂਝੇ ਦੀ ਬੰਜਲੀ ਸੁਣ ਕੇ ਤੇ ਮੱਝਾਂ ਬੂਥੀਆਂ ਭਰ ਕੇ ਰਾਂਝੇ ਹਲ ਜਾਂਦੀਆਂ ਸੀ, ਏਦਾਂ ਲੱਖੀ ਜੰਗਲ ਦੇ ਖਾਲਸੇ ਨਾਲ ਸੁਣਿਆ ਵੀ ਕਲਗੀਆਂ ਆ ਰਿਹਾ, ਸਾਰੇ ਉਧਰ ਨੂੰ ਭੱਜੇ ਉਹਦੀ ਸਾਧ ਸੁਣ ਕੇ। ਸੁਣ ਕੇ ਜੀ ਸਾਧ ਮਾਹੀ ਦਾ ਨਹੀਂ ਪਾਣੀ ਕਾਮ ਤੋਂ ਨੇ, ਸੁਣ ਕੇ ਸਾਧ ਮਾਹੀ ਦਾ ਲੱਖੀ ਜੰਗਲ ਖਾਲਸਾ। ਗਾਂ ਸੁਣਾਵਾਂਗੇ ਪਰ ਅਸੀਂ ਉਸ ਪ੍ਰਕਾਰ ਨਾਲ ਮੁੜਦੇ ਹਾਂ ਵੀ ਉਹ ਤਾੜੀਆਂ ਮਾਰਨ ਦੇ ਸਾ ਖੂਬ ਵੇਦਾਂ, ਜਿਹੜਾ ਪ੍ਰਹਿਲਾਦ ਸੀ ਬੱਚਿਆਂ ਨੂੰ ਲੈ ਕੇ, ਰਾਮ ਕਹਿ ਕਰ ਤਾਲ ਬਜਾਵੇ, ਰਾਮ ਕਹਿ ਕਰ ਤਾਲ ਬਜਾਵੇ, ਚਟਿਆ ਸਭ ਬਿਗਾਰੇ, ਚਟਿਆ ਸਭੇ ਬਿਗਾਰੇ। ਇਹ ਸਾਂਡਾ ਉਹ ਮਾਸਟਰ ਨਾ ਤੇ ਆਪਣਾ ਡਰ ਸੀ ਉਹਨੂੰ ਵੀ ਇਹ ਇੱਕ ਚੇਟੜਾ ਕੀ ਹੈ, ਕਿਤੇ ਕਰਨਾਕਸ਼ ਨੂੰ ਪਤਾ ਲੱਗ ਗਿਆ ਤੇ ਉਹ ਤੇ ਇਹ ਤੇ ਸਾਰਾ ਕੰਮ ਹੀ ਖਰਾਬ ਹੋ ਜਾਣਾ। ਉਹ ਫਿਰ ਸਾਂਡਾ ਮਰ ਕੇ ਜਾਏ ਪੁਕਾਰੇ, ਉਹਨੇ ਫਿਰ ਜਾ ਕੇ ਪੁਕਾਰ ਕੀਤੀ ਹੱਥ ਜੋੜ ਕੇ, ਹੇ ਹਰਨਾਕਸ਼ ਆ ਦੇਖ ਤੇਰਾ ਬੱਚਾ ਹੀ ਸਾਰੇ ਬੱਚਿਆਂ ਨੂੰ ਵਿਗਾੜ ਰਿਹਾ। ਤੇ ਸੰਡਾ ਮਰਕਾ ਕਹਿੰਦਾ ਪੜ੍ਹੇ ਤੇਰਾ ਨਾਂ ਨੀ ਪੜ੍ਹਦਾ ਸੀ ਤੇ ਹਾਰ ਗਏ ਉਹਨੂੰ ਪੜ੍ਹਾ ਪੜਾਓ, ਕਹਿੰਦਾ ਨਹੀਂ ਮੈਂ ਰਾਮ ਰੱਬ ਦਾ ਹੀ ਨਾਮ ਜਪਣਾ। ਇਸ ਕਰਕੇ ਹਰ ਭਗਤਾਂ ਦਾ ਗੁਰੂ ਹੁਣ ਵੀ ਸਾਡਾ ਵੀ ਉਹ ਸਤਿਗੁਰੂ ਹੈ, ਜਿਹਨੇ ਪ੍ਰਹਿਲਾਦ ਨੂੰ ਨਾਮ ਦੜਾਇਆ ਹੁਣ ਵੀ ਉਹ ਸਤਿਗੁਰੂ ਹੈ, ਉਹੀ ਸਭ ਕੁਛ ਹੈ। ਸਾਡੇ ਗੁਰੂਆਂ ਦਾ ਗੁਰੂ ਵੀ ਉਹੀ ਹੈ, ਕਰਨ ਕਰਾਵਣ ਸਗਲ ਵਿਦ ਸੋ ਸਤੇ ਗੁਰੂ ਹਮਾਰਾ। ਅਸੀਂ ਸਮਝਣ ਦੀ ਲੋੜ ਹੈ, ਜੇ ਇਸ ਗੁੰਝਲ ਨੂੰ ਬਾਣੀ ਚ ਸਮਝ ਕੇ ਭਗਤ ਬਣ ਗਏ ਸੱਚ ਪੁੱਛੋ, ਔਰ ਸਹੀ ਰਾਸਤੇ ਤੇ ਉਸ ਸਤਿਗੁਰੂ ਨੂੰ ਪੜਾਂਗੇ, ਬਾਕੀ ਜਿਹੜੇ ਦਿਨੀ ਦੁਨੀਆਂ ਉਹਨੇ ਭਰਮਾਂ ਚ ਆਪ ਹੀ ਪਾਈ ਹੈ ਉੱਥੋਂ ਵੱਜਣ। ਸਤਿਗੁਰੂ ਸਾਡਾ ਉਹੀ ਹੈ ਜੋ ਦਸਮ ਪਾਤਸ਼ਾਹ ਦਾ ਜੋ ਸਰੂਪ ਹੈ, ਜਾਗਤ ਜੋਤ ਜਪ ਹੈ ਨਿਸਵਾਸਰ, ਉਹ ਜੋਤ ਕੀ ਹੈ ਜ਼ਮੀਨ ਜ਼ਮਾਨ ਕੇ ਬਿਖੈ ਸਮਸਤ ਏਕ ਜੋਤ ਹੈ, ਨਾ ਘਾਟ ਹੈ ਨਾ ਬਾਡ ਹੈ ਨਾ ਘਾਟ ਬਾਲ। ਅਸੀਂ ਸਿੱਖ ਹੀ ਉਸੇ ਸਤਿਗੁਰੂ ਦੇ ਹਾਂ, ਸਾਨੂੰ ਇਹੋ ਫਤਿਹ ਮਿਲਦੀ, ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ। ਅਸੀਂ ਵਿਚਲੇ ਸਾਰੇ ਗੁਰੂ ਕੱਟ ਸਟੇ ਦੇਖਿਆ ਨੇ, ਅਸੀਂ ਸਿੱਧੇ ਰੱਬ ਨਾਲ ਜੁੜੇ ਹਾਂ, ਤੋ ਇਸ ਕਰਕੇ ਰਾਮ ਕਹਿ ਕਰਤਾਲ ਬਜਾਵੈ। ਉਹ ਆਦਮ ਉਹਨੇ ਆਪਣੇ ਬਾਪ ਦਾ ਕਦਾ ਨਾਮ ਨੀ ਜਪਿਆ, ਇਹ ਰੱਬ ਦਾ ਭੇਜਿਆ ਭਗਤ ਸੀ, ਤੇ ਉਹ ਪੜ੍ਹੇ ਨਹੀਂ ਹਮ ਹੀ ਪਚ ਹਾਰੇ, ਰਾਮ ਕਹੇ ਕਰਤਾਲ ਬਜਾਵੇ ਚਟਿਆ ਸਭੇ ਬਿਗਾੜੇ। ਹੁਣ ਰਹਾਉ ਤੋਂ ਬਾਅਦ ਲੋ ਉਹਦੀ ਜਿਹੜੀ ਮਾਂ ਸੀ ਨਾ ਪ੍ਰਹਿਲਾਦ ਦੀ, ਉਹ ਪਿੱਟਣ ਲੱਗੀ ਅੱਗੇ ਰਾਮ ਦੇ ਆਣ ਕੇ ਪ੍ਰਹਿਲਾਦ ਨੂੰ, ਉਹ ਕਹਿੰਦੀ ਵੇ ਪੁੱਤਾ ਤੂੰ ਕੀ ਕਰ ਰਿਹਾ, ਵਸੁਦਾ ਬਸੇ ਕਿੰਨੀ ਸਭ ਰਾਜੇ, ਵੀ ਸਾਰੀ ਮਾਇਆ ਸਾਰੀ ਧਰਤੀ ਤੇਰੇ ਬਾਪ ਨਾਲ ਬਸ ਕੀਤੀ ਹੈ ਇਸ ਰਾਜੇ ਹਰਨਾਕਸ਼ਨਾ, ਬੇਨਤੀ ਕਰੇ ਪੱਟ ਰਾਣੀ। ਹੁਣ ਜਿਹੜੀ ਪੱਟ ਰਾਣੀ ਜਿਹੜੇ ਜਿਹਦਾ ਪੁੱਤ ਸੀ ਪ੍ਰਹਿਲਾਦ, ਉਹ ਕਹਿੰਦੀ ਹੈ ਆਪਣੇ ਬਾਪ ਵੱਲ ਦੇਖ, ਉਹਦੀ ਸਾਰੀ ਧਰਤੀ ਉਹਦੀ ਅੰਡਰ, ਐਡਾ ਵੱਡਾ ਉਹਦਾ ਰਾਜ ਹੈ, ਤੇ ਵਸੁਦਾ ਬਸੇ ਕਿੰਨੀ ਸਭ ਰਾਜੇ, ਤੇ ਤੂੰ ਮੇਰੀ ਬੇਨਤੀ ਮੰਨ ਲੈ। ਉਹ ਕੀ ਬੇਨਤੀ ਸੀ? ਪੁੱਤਰ ਪ੍ਰਹਿਲਾਦ ਕਹਿਆ ਨਾ ਮਾਨੈ ਤੇਨੇ ਤੋਂ ਔਰੇ ਠਾਨੀ। ਕਹਿੰਦੀ ਆਦੂਗੀ ਮੈਂ ਬੇਨਤੀਆਂ ਕਰਨ ਡੀ, ਤੂੰ ਆਪਣੇ ਬਾਪ ਦਾ ਨਾਮ ਜਪ, ਉਹਦਾ ਏਡਾ ਵੱਡਾ ਰਾਜ ਹੈ, ਡਰ ਖਾ ਕੁਛ, ਤੇ ਪੁੱਤਰ ਪ੍ਰਹਿਲਾਦ ਨੇ ਤੇ ਦਿਲ ਚ ਕੁਛ ਹੋਰ ਹੀ ਸੀ। ਆ ਹੁਣ ਐਸਾ ਸ਼ਬਦ ਹੈ ਬਰੀਕ, ਬੜਾ ਬੜਾ ਮੁਸ਼ਕਿਲ ਸ਼ਬਦ ਹੀ ਪਰ ਸਿੱਧਾ ਸ਼ਬਦ ਵੀ ਬੜਾ ਹੈ, ਬਸ ਉਹਦਾ ਬਸੇ ਕਿੰਨੀ ਬਸੋਦਾ ਕਹਿੰਦੇ ਸਾਰੀ ਧਰਤੀ ਜਾਂ ਸਾਰੀ ਨੂੰ ਐਡਾ ਵੱਡਾ ਰਾਜ ਸਭ ਰਾਜੇ ਬੇਨਤੀ ਕਰੇ ਪੱਟ ਰਾਣੀ ਪੁੱਤਰ ਪ੍ਰਹਿਲਾਦ ਕਹਿਆ ਨਹੀਂ ਮਨ ਪੁੱਤਰ ਨੀ ਕੰਮ ਕਹਿਆ ਤੈਨੇ ਤਾਂ ਔਰੇ ਠਾਨੀ ਹਾਰ ਕੇ ਦੁਸ਼ਟ ਸਭਾ ਮਿਲ ਮੰਤਰ ਉਪਾਇਆ ਉਹਨਾਂ ਮਾਂ ਵੀ ਹਾਰ ਗਈ ਮਾਸਟਰ ਵੀ ਹਾਰ ਗਿਆ ਹਰਨਾਕਸ਼ ਨੂੰ ਵੀ ਫਿਕਰ ਪੈ ਗਿਆ ਵੀ ਜੇ ਮੇਰੇ ਘਰੋਂ ਹੀ ਸਾਰੀ ਚੀਜ਼ ਹੋ ਗਈ ਤੇ ਲੋਕਾਂ ਨੇ ਮੈਨੂੰ ਕਿੱਥੇ ਮੰਨਣਾ ਉਹਨਾਂ ਨੇ ਇੱਕ ਫਿਰ ਸਭਾ ਬੁਲਾਈ ਜਿਹਨੂੰ ਭਗਤ ਜੀ ਨੇ ਕਿਹਾ ਇਹ ਸਿੱਖ ਸਭਾ ਨਹੀਂ ਇਹ ਸਿੰਘ ਸਭਾ ਨਹੀਂ ਇਹ ਹਿੰਦੂ ਸਭਾ ਨਹੀਂ ਇਹ ਸਭਾ ਦਾ ਨਾਂ ਹੈ ਦੁਸ਼ਟ ਸਭਾ ਸਾਡੇ ਵੀ ਕਈ ਸਭਾ ਹੈ ਉਹ ਸਿੱਖ ਸਭਾ ਦੇ ਭੇਦ ਚ ਦੁਸ਼ਟ ਸਭਾ ਹੀ ਹੈ ਸਾਰੀ ਸੋ ਦੁਸ਼ਟ ਸਭਾ ਮਿਲ ਮੰਤਰ ਉਪਾਇਆ ਮੰਤਰ ਉਪਾਇਆ ਕਿ ਉਹਨਾਂ ਨੇ ਮਾਥਾ ਪਕਾਇਆ ਇੱਕ ਰੈਜੂਲੇਸ਼ਨ ਪਾਸ ਕੀਤਾ ਸਾਰਿਆਂ ਨੇ ਮਿਲ ਕੇ ਰੈਜੂਲੇਸ਼ਨ ਪਾਸ ਕੀਤਾ ਵੀ ਕੀ ਕਰੀਏ ਕਹਿੰਦੇ ਮਾਰ ਹੀ ਸਿੱਟੋ ਇਸ ਬੱਚੇ ਨੂੰ ਕਰੋ ਔਧ ਗਨੇਰੀ ਗਨੇਰੀ ਕਹਿੰਦੇ ਇਹਦੀ ਉਮਰ ਵੱਡੀ ਕਰ ਦਿਓ ਪਹਿਲਾਂ ਵੱਡੇ ਹੋਏ ਇਹਨੂੰ ਕਹਿੰਦੇ ਹੁੰਦੇ ਸੀ ਮਰ ਜਾਣਾ ਪਿੰਡੀ ਥਾਈ ਕੋਈ ਮਰ ਜਾਏ ਅਸੀਂ ਵਾਰ ਚ ਵੀ ਆਉਂਦਾ ਵੱਡਾ ਹੋ ਗਿਆ ਜੀ ਵੱਡਾ ਹੋਇਆ ਦੁਨੀਦਾਰ ਗੱਲ ਸੰਗਲ ਘਰ ਚ ਲਾਇਆ ਉਹਦਾ ਭੋਗ ਪੈ ਗਿਆ ਤੇ ਉਹਨੂੰ ਕਹਿੰਦੇ ਵੱਡਾ ਹੋ ਗਿਆ ਇਹ ਲੱਭਦਾ ਸਾਡੀ ਪੰਜਾਬੀ ਬੋਲੀ ਦੇ ਤੇ ਉਹ ਕਹਿੰਦੇ ਕਰਦੇ ਕੀ ਹੈ ਔਧ ਦੁਸ਼ਟ ਸਭਾ ਮਿਲ ਮੰਤਰ ਉਪਾਇਆ ਕਰ ਸੇ ਔਧ ਗਨੇਰੀ ਇਹਦੀ ਉਮਰ ਲੰਬੀ ਕਰ ਦਿਓ ਵੀ ਮਾਰ ਸਿੱਟੋ ਆਹ ਦੇਖੋ ਰੈਜੂਲੇਸ਼ਨ ਪਾਸ ਹੋ ਰਿਹਾ ਉਹਦੇ ਭਗਤ ਹੈ ਉਹਦੇ ਸਿਰ ਤੇ ਰੱਬ ਹੈ ਤੇ ਨਾਲ ਉਹਦੇ ਸਾਥੀ ਹੈ ਐਸਾ ਦ੍ਰਿੜਾ ਬੱਚਾ ਗਿਰੇ ਆ ਪਹਾੜ ਗਿਰ ਕਹਿੰਦੇ ਪਹਾੜ ਨੂੰ ਤਰ ਜਲ ਜਵਾਲਾ ਪੈ ਰੱਖਿਓ ਇਹਨਾਂ ਚੀਜ਼ਾਂ ਤੇ ਉਹਨੂੰ ਧੱਕਿਆ ਗਿਆ ਅੱਗ ਚ ਸੁੱਟਿਆ ਗਿਆ ਪਹਾੜ ਤੋਂ ਸੁੱਟਿਆ ਗਿਆ ਸਮੁੰਦਰ ਚ ਸੁੱਟਿਆ ਗਿਆ ਇਹ ਸਾਰੇ ਕੀ ਹੋਇਆ ਰਾਜੇ ਰਾਮ ਮਾਇਆ ਫੇਰੀ ਐਸਾ ਅਕਾਲ ਪੁਰਖ ਦੀ ਕੋਈ ਕਰਨੀ ਹੋਈ ਉਹਨਾਂ ਤੱਤਾਂ ਨੇ ਆਪਣਾ ਸੁਭਾਅ ਬਦਲ ਦਿੱਤਾ ਪਾਣੀ ਚ ਸੁੱਟਿਆ ਮਰਿਆ ਨੀ ਪਾਣੀ ਨਾਲ ਨੀ ਡੋਬੇ ਮਾਇਆ ਦੇ ਅੰਡਰ ਹੈ ਸਭ ਚੀਜ਼ਾਂ ਮਾਇਆ ਰਾਜਾ ਰਾਮ ਮਾਇਆ ਫੇਰੀ ਭਗਤਾਂ ਲਈ ਉਹ ਮਾਇਆ ਫੇਰ ਦਿੰਦਾ ਹੈ ਆਪ ਨੀ ਭਗਤ ਕੁਛ ਵੀ ਕਰਦੇ ਰਾਜੇ ਰਾਮ ਮਾਇਆ ਫੇਰੀ ਉਹਨਾਂ ਦੇ ਸਿਰ ਤੇ ਨਾਮ ਜਪਣ ਵਾਲਿਆਂ ਦੇ ਸਿਰ ਤੇ ਗੁਰ ਕਾ ਸ਼ਬਦ ਰਖਵਾਰੇ ਚੌਕੀ ਚੌਗਿਰਦ ਹਮਾਰੇ ਰਾਮ ਨਾਮ ਮਨ ਲਾਗਾ ਜਮ ਲੱਜਾ ਏ ਕਰ ਭਾਗਾ ਪ੍ਰਭ ਜੀ ਤੂੰ ਮੇਰਾ ਸੁਖਦਾਤਾ ਬੰਧਨ ਕਾਟ ਕਰੇ ਮਨ ਨਿਰਮਲ ਪੂਰਨ ਪੁਰਖ ਵਿਧਾਤਾ ਨਾਨਕ ਪ੍ਰਭ ਬਨਾਸੀ ਤਾਂ ਕਿ ਸੇਵ ਨਾ ਬਿਰਥੀ ਜਾਸੀ ਆਨੰਦ ਕਰੇ ਤੇਰੇ ਦਾਸਾ ਜਪੇ ਪੂਰਨ ਹੋਏ ਜੂੰ ਜੂੰ ਜਪਾਂਗੇ ਉਹ ਰਾਖੀ ਆਪ ਕਰੇਗਾ ਅਸੀਂ ਕੁਛ ਨੀ ਕਰਨਾ ਇਸ ਕਰਕੇ ਉਹਨੇ ਮਾਇਆ ਫੇਰ ਦੇਣੀ ਹੈ ਹਰ ਚੀਜ਼ ਦਾ ਸੁਭਾਅ ਬਦਲ ਦੇਣਾ ਅੱਗ ਚ ਸੁੱਟਿਆ ਅੱਗ ਨਾ ਨੀ ਸਾੜਿਆ ਪਹਾੜ ਚੋਂ ਸੁੱਟਿਆ ਤਾਂ ਨੀ ਮਰਿਆ ਸਮੁੰਦਰ ਚ ਸੁੱਟਿਆ ਤਾਂ ਨੀ ਮਰਿਆ ਕਿਉਂਕਿ ਰਾਜਾ ਰਾਮ ਮਾਇਆ ਫੇਰੀ ਇਹ ਗੀਤ ਹੈ ਪੋਇਟਰੀ ਐਡੀ ਡੂੰਘੀ ਇਹਨੂੰ ਸਮਝਣਾ ਪੈਣਾ ਹੈ ਕਿਉਂ ਨੀ ਕਿਉਂ ਫੇਰੀ ਰਾਮ ਨਾਮ ਜਪੇ ਰਾਮ ਨਾਮ ਜਪੇ ਯਾਦ ਰੱਖਿਓ ਜਪਜੀ ਸਾਹਿਬ ਦਾ ਪਾਠ ਨੀ ਕੀਤਾ ਜਾਂ ਕੀਰਤਨ ਸੋਹਲੇ ਦਾ ਪਾਠ ਵੀ ਮੈਨੂੰ ਡਰ ਨਾ ਲੱਗੇ ਤੇ ਮੈਨੂੰ ਸੁਧਾਰਨਾ ਉਹ ਜਪਣਾ ਵਾ ਸੀ ਰਾਮ ਨਾਮ ਦੁਸ਼ਟ ਸਭਾ ਮਿਲ ਮੰਤਰ ਉਪਾਇਆ ਇਹ ਕਰ ਸੇ ਔਧ ਗਨੇਰੀ ਕਰ ਸੇ ਗਿਰੇ ਤਾਰ ਜਲ ਜਵਾਲਾ ਪੈ ਰੱਖਿਓ ਗਿਰੇ ਤਾਰ ਜਲ ਜਵਾਲਾ ਪੈ ਰੱਖਿਓ ਰਾਜਾ ਰਾਮੇ ਮਾਇਆ ਫੇਰੀ ਰਾਜੇ ਮਾਇਆ ਫੇਰੀ ਸਾਨੂੰ ਜਾ ਕੇ ਉਹਨਾਂ ਨੇ ਕਿਹਾ ਕਿਸ ਅਸੀਂ ਪਾਲ ਸੁੱਟਿਆ ਅੱਗ ਚੁੱਕ ਕੇ ਤੇ ਪਤਾ ਨੀ ਕੀ ਹੈ ਉਹ ਤੇ ਕੰਮ ਹੀ ਨੀ ਕਰਦੀਆਂ ਅੱਗਾਂ ਕੁਛ ਨੀ ਇਹਨੂੰ ਕੁਛ ਨੀ ਹੁੰਦਾ ਕਹਿੰਦੇ ਫਿਰ ਉਹਨੂੰ ਕ੍ਰੋਧ ਆਇਆ ਦੇਖੋ ਅੰਤ ਕਾਲ ਨੇੜੇ ਆਇਆ ਗੁਰੂ ਅਮਰਦਾਸ ਸਾਹਿਬ ਕਹਿੰਦੇ ਉਸ ਸ਼ਬਦ ਚ ਵੀ ਦੇਖੋ ਕਾਲ ਇਹਦਾ ਨੇੜੇ ਆਇਆ ਜਦੋਂ ਕਿ ਐਸੀਆਂ ਅਣਹੋਣੀਆਂ ਭਗਤਾਂ ਦੇ ਉੱਤੇ ਜ਼ੁਲਮ ਹੋਣ ਲੱਗ ਪਏ ਸਾਰੇ ਉਹਦਾ ਸਮਝ ਲਓ ਕਾਲ ਨੇੜੇ ਕਾਢੇ ਖੜਗ ਕਾਲ ਭੈ ਕੋ ਪਿਓ ਮੋਹੇ ਬਤਾਓ ਜੋ ਤੁਸੀਂ ਰੱਖ ਖੜ ਕਹਿੰਦੇ ਬਹੁਤ ਵੱਡੀ ਤਲਵਾਰ ਨੂੰ ਆਪਣੇ ਪੁੱਤਰ ਦੇ ਉੱਤੇ ਬੱਚੇ ਦੇ ਉੱਤੇ ਕਹਿੰਦਾ ਤਲਵਾਰ ਖਿੱਚੀ ਕਹਿੰਦਾ ਦੱਸ ਹੁਣ ਬਚ ਕੇ ਦੱਸ ਬੱਚੂ ਤੂੰ ਮੇਰੇ ਕੋਲੋਂ ਤੈਨੂੰ ਕੌਣ ਬਚਾਉਣ ਵਾਲਾ, ਹੁਣ ਮੇਰੇ ਤੋਂ ਬਚਾ ਕੇ, ਤੂੰ ਮੇਰੇ ਤੋਂ ਬਚੇਗਾ ਫਿਰ ਤੈਨੂੰ ਦੱਸਾਂਗਾ। ਐਡਾ ਹੰਕਾਰ ਆ ਗਿਆ, ਕਾਢੇ ਖੜਗ ਕਾਲ ਪੈ ਕੋ ਪਿਓ, ਉਹਦਾ ਪੈ ਦਿੱਤਾ ਮੌਲ ਦਾ, ਪਿਓ ਬਤਾਓ ਜੋ ਤੇ ਰੱਖੇ, ਹੁਣ ਤੂੰ ਬਚ ਕੇ ਦੱਸ। ਕਹਿੰਦੇ ਫਿਰ ਇਸ ਵੇਲੇ ਪੀਲੇ ਕੱਪੜੇ ਇਹ ਸਾਰੇ ਮੰਨਦੇ ਆ, ਜਿੰਨੇ ਭਗਤ ਵੀ ਗੁਰੂ ਵੀ ਸਾਰੇ ਵੀ ਉਸ ਵੇਲੇ ਅਕਾਲ ਪੁਰਖ ਪੀਲੇ ਕੱਪੜਿਆਂ ਚ ਆਇਆ। ਪੀਤ ਪੀਤਾਂਬਰ, ਤਦੇ ਪਿਤੰਬਰ ਕਹਿੰਦੇ ਹੈ, ਪੀਏ ਸਰ, ਇਸ ਕਰਕੇ ਪੀਲੇ ਕੱਪੜੇ ਪਾਏ, ਥੱਲੇ ਧੜ ਬੰਦੇ ਦਾ, ਉੱਤੇ ਸ਼ੇਰ ਦਾ, ਉਹਦੇ ਹੱਥ ਚ ਜਿਹੜੀਆਂ ਨੌਂਦਰਾਂ, ਉੱਤੇ ਸ਼ੇਰ ਨੌਂਦਰਾਂ, ਏਦਾਂ ਧੜ ਤੋਂ ਥੱਲੇ ਬੱਟਾ, ਉਹ ਥੰਮ ਪਾਟਾ, ਉਹਦੇ ਚ ਉਹ ਰੂਪ ਨਿਕਲਿਆ। ਨਿਕਲ ਕੇ ਤੇ ਹਰਨਾਕਸ਼ ਡਰਿਆ, ਭੱਜਣ ਲੱਗਾ, ਉਹਨੇ ਭੱਜ ਕੇ ਇਹਨਾਂ ਦਾ ਨਾਂ ਫੜ ਕੇ ਨਾ ਆਪਣੇ ਪੱਟਾਂ ਤੇ ਪਾ ਲਿਆ, ਪਾ ਕੇ ਤੇ ਉਹਦਾ ਪਾਰ ਸਿੱਟਿਆ ਇਹਨਾਂ ਦਾ ਨਾਂ ਫੜ ਕੇ। ਇਹ ਅਮਰਦਾਸ ਸਾਹਿਬ ਵੀ ਲਿਖਦੇ ਨੇ, ਸਾਰੇ ਦੱਸਦੇ ਨੇ ਵੀ ਥੰਮ ਪਾਟਾ, ਕਹਾਣੀਆਂ ਕਈ ਬਣਾਈਆਂ ਜੀ, ਥੰਮ ਤੱਤਾ ਲੋਹੇ ਦਾ ਕਰ ਦਿੱਤਾ ਤੇ ਫਿਰ ਤੈਨੂੰ ਦੇਖਦਾ ਕੌਣ ਬਚਾਉਂਦਾ, ਤੇ ਉਹ ਥੰਮ ਦੇ ਉੱਤੇ ਫਿਰ ਪ੍ਰਹਿਲਾਦ ਨੂੰ ਕੀੜੀ ਦਿੱਸੀ ਇੱਕ ਤੁਰੀ ਜਾਂਦੀ, ਵੀ ਇਹ ਤੇ ਤੱਤਾ ਹੈ ਹੀ ਨਹੀਂ, ਉਹਨੇ ਦੌੜ ਕੇ ਜੱਫੀ ਪਾ ਲਈ। ਕਈ ਸਟੋਰੀਆਂ ਹੈ ਪਰ ਜੋ ਬਾਣੀ ਚ ਹੈ ਇਹ ਚੀਜ਼ਾਂ ਨੀ, ਬਾਣੀ ਚ ਵੀ ਥੰਮ ਪਾਟਾ ਹੈ, ਤੋ ਥੰਮ ਪੀਤ ਪਾਤੰਬਰ ਤੇਰੇ ਪਵਨ ਧਣੀ, ਥੰਮ ਮਾਹੇ ਹਰ ਭਾਖਾ, ਉਥੋਂ ਥੰਮ ਚ ਨਿਕਲ ਕੇ ਉਹਦੀ ਬੋਲੀ ਆਈ ਉਸਦੀ, ਉਸ ਵਜੂਦ ਦੀ। ਸਾਰੇ ਬ੍ਰਹਮ ਗਿਆਨ ਚ ਮੈਂ ਗਿਆ ਵੀ ਅਕਾਲ ਪੁਰਖ ਧਰਤੀ ਦੇ ਉੱਤੇ ਜੇ ਕਦੀ ਸਪਸ਼ਟ ਪ੍ਰਗਟ ਹੋਇਆ ਤੇ ਪ੍ਰਹਿਲਾਦ ਦੀ ਰੱਖਿਆ ਕਰਨ ਵੇਲੇ ਹੈ, ਐਡਾ ਵੱਡਾ ਭਗਤ ਹੋਇਆ। ਨਹੀਂ ਤੇ ਰੱਬ ਕਿਸੇ ਹੋਰ ਰੂਪ ਚ ਕਈ ਕੁਛ ਕਰ ਜਾਂਦਾ ਹੈ, ਪਰ ਏਦਾਂ ਸਾਲਮ ਦਾ ਸਾਲਮ ਰੱਬ ਇਸ ਰੂਪ ਚ ਕਦੀ ਨਹੀਂ ਆਇਆ। ਪੀਤ ਪਤੰਬਰ ਤੇਰੇ ਪਵਨ ਧਣੀ, ਥੰਮ ਮਾਹੇ ਹਰ ਪੱਖ ਹੈ, ਹਰਨਾਕਸ ਜਿਹਨੇ ਨਖੇ ਵਧਾਰੇ, ਨਖੇ ਕਹਿੰਦੇ ਨੌਂ ਦੇ ਨਾਲ ਪਰ ਸਟਿਆ ਫੜ ਕੇ ਹਰਨਾਕਸ ਨੂੰ, ਹਰਨਾਕਸ ਜਿਹਨੇ ਨਖੇ ਵਧਾਰਿਓ, ਸੁਰ ਨਰ ਕੀਏ ਸੁਨਾਥਾ ਕਹੇ ਨਾਮ ਦਿਓ, ਹਮ ਹਾਮ ਨਰ ਹਰ ਧਿਆਵੈ, ਅਸੀਂ